साहिब जियो तुम्हारे गुण क्या कहा मेरे सतगुरा जब गुर बोल है तब विषम होए जा हम जैसे अपराधी अवर कोई रख जैसे हम सतगुर राख लिए छदा तू गुर पिता मेरा सखा सखा परम सम्मान योग साहिब श्री गुरु ग्रंथ साहिब सचे पातशाह जी दी पावन पवित्र हजूरी अंदर वैसाखी दे दिवस नूं खालसा जी दे सिरजना दिहाड़े नूं जो पिछले दिनां तों निरंतर गुरमत दीवान सज रहे हन इस वार इन्हां दीवानां विच सतगुरु गुरु नानक साहेब सचे पातशाह जी हजूर दी अमृत गुरबाणी जप जी साहेब जी दी अठतवीं पौड़ी दी विचार करन दा आपा यतन कीता है। अखरी अर्थ भाव अर्थ गुरु इतिहास और गुरबाणी प्रमाणा राही गुरु कृपा नाल यत्न कीता के ओ इखलाक ओ किरदार ओ गुण ओ आत्मक जीवन जो धन गुरु नानक साहब ने एक सोने दी घाड़त घड़न दी तुलना लेके अंदर घड़न दी सानू जुगत दर्शाई। आओ अज दे इस दीवान विच इस पवित्र बचन दी संपूर्णता विचार राही आपां कर सकीए। कल विचारिया सी के घड़िए शब्द सची टकसाल थोड़ी जी अज जरूर जो पहला विचार कर चुके हैं उस संबंधी अर्ज करनी है ते जो अंतले दो बचन ने जिन को नदर करम तिन कार नानक नदरी नदर लिखा करो बख्शिश आप जी बख्शो आसीस गुरु बख्शी फतेह प्रवान करो जी वाहेगुरु जी का खालसा वाहेगुरु जी की फतेह। सतगुरु गुरु ग्रंथ साहिब जी दी समुची बाणी दरअसल ए जीवन जांच है प्रैक्टिकल जीवन अमली जीवन करनी प्रधान जीवन ਉਸ ਦੀ ਵਿਆਖਿਆ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਰਦੀ ਹੈ। ਪਿਛਲੇ ਦਿਨਾਂ ਤੋਂ ਆਪਾਂ ਨਿਰੰਤਰ ਇਹ ਵਿਚਾਰਦੇ ਆਏ ਕਿ ਹਜ਼ੂਰ ਨੇ ਅੰਦਰ ਨੂੰ ਸ਼ਬਦ ਨੂੰ ਘੜਨ ਦੀ ਜੋ ਯੁਗ ਦੱਸੀ ਉਸ ਦਾ ਇੱਕ ਇੱਕ ਗੁਣ ਅਮਲੀ ਤੌਰ ਤੇ ਕਿਤੇ ਧਾਰਨ ਕਰ ਲਿਆ ਜਾਏ, ਸੱਚਾਈ ਇਵੇ ਉਹ ਵਿਚਾਰ ਹੀ ਸਫਲੀ ਹੈ। ਆਰੰਭ ਵਿੱਚ ਮੈਂ ਅਰਜ ਜਿਹੜੀ ਕਰਨੀ ਚਾਹੁੰਦਾ, ਜੇ ਸਿਰਫ ਮੈਂ ਕਥਾ ਕੀਤੀ, ਆਪ ਜੀ ਨੇ ਭਾਵਨਾ ਵਾਲਿਆਂ ਨੇ ਸੁਣੀ। ਕਈ ਵਾਰੀ ਕਥਾ ਵਿਚਾਰ ਕਰਦਿਆਂ ਸਾਡੀਆਂ ਅੱਖਾਂ ਵੀ ਭਿੱਜ ਜਾਂਦੀਆਂ ਨੇ, ਖਿਮਾ ਕਰਿਓ ਵਕਤੀ ਭਿੱਜਦੀਆਂ ਨੇ, ਕਿਉਂਕਿ ਸਟੀਲ ਦੇ ਗਲਾਸ ਵਿੱਚ ਠੰਡਾ ਪਾਣੀ ਪਾ ਦਈਏ, ਪਾਣੀ ਦੇ ਤੁਬਕੇ ਉਸ ਗਲਾਸ ਤੋਂ ਬਾਹਰ ਵੀ ਆ ਜਾਂਦੇ। ਕਦੀ ਪਾ ਕੇ ਦੇਖੀਏ, ਪਰ ਪੀੜੇ ਦਾ ਪੀੜੇ ਹੀ ਹੈ, ਕੋਮਲ ਨਹੀਂ ਹੋਇਆ। ਸਿਰਫ ਆਰੰਭ ਚ ਇਹ ਬੇਨਤੀ ਕਰ ਲਈ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਦੀ ਇੱਕ ਰਚਨਾ ਵਿੱਚੋਂ, ਇਸ ਨੂੰ ਨੈਗੇਟਿਵ ਬਿਲਕੁਲ ਨਾ ਲੈਣਾ ਤੇ ਸੱਚਾਈ ਇਵੇ ਆਪ ਜੀ ਤੋਂ ਵੱਧ ਮੈਂ ਆਪਣੇ ਮਨ ਨੂੰ ਇਹ ਸੁਣਾਉਣਾ ਚਾਹੁੰਦਾ ਕਥਾ ਕਿ ਕਈ ਵਾਰੀ ਵਿਚਾਰ ਉੱਚੇ ਹੁੰਦੇ ਨੇ ਬੋਲ ਕਰਕੇ, ਖਿਆਲ ਉੱਚੇ ਹੁੰਦੇ ਨੇ, ਚੰਗੀਆਂ ਕਿਤਾਬਾਂ ਕੋਈ ਪੜ੍ਹ ਲਏ ਤੇ ਉੱਚੇ ਖਿਆਲ ਪੇਸ਼ ਕਰ ਸਕਦਾ ਹੈ। ਗੁਰਮੁਖੋ, ਵਿਚਾਰ ਜ਼ਬਾਨੀ ਤੌਰ ਤੇ ਉੱਚੇ ਹੋਣੇ ਹੋਰ ਗੱਲ ਹੈ, ਪਰ ਅੰਦਰ ਦੀ ਸੁਰਤ ਦਾ ਉੱਚਾ ਹੋਣਾ ਹੋਰ ਗੱਲ ਹੈ। ਫਿਰ ਇਸ ਨੁਕਤੇ ਨੂੰ ਸਮਝਿਓ, ਕੋਈ ਆਦਮੀ ਖਿਆਲ ਪੇਸ਼ ਕਰਦਾ, ਲੈਕਚਰ ਕਰਦਾ, ਵਿਚਾਰ ਅਸੀਂ ਕਰ ਰਹੇ ਹਾਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ, ਅਸੀਂ ਭਾਈ ਸਾਹਿਬ ਦੀ ਰਚਨਾ ਵਿੱਚੋਂ, ਚੰਗੇ ਦਾਨਿਸ਼ਮੰਦ ਜਿਹੜੇ ਬੰਦੇ ਨੇ ਉਹਨਾਂ ਦੀ ਰਚਨਾਵਾਂ ਵਿੱਚੋਂ ਆਧਾਰ ਬਣਾਇਆ। ਪਰ ਜੇ ਕੇਵਲ ਉੱਚੇ ਵਿਚਾਰ ਹੀ ਹੋਣ ਤੇ ਮਹਾਰਾਜ ਕਹਿੰਦੇ ਨੇ ਕਿਰਦਾਰ ਉੱਚਾ ਨਾ ਹੋਵੇ ਤੇ ਖਿਮਾ ਕਰਿਓ, ਉਹ ਉੱਚੇ ਬੋਲੇ ਕੋਈ ਵਿਚਾਰ ਦੀ ਇੱਕ ਕੌਡੀ ਵੀ ਕੀਮਤ ਨਹੀਂ ਪੈਂਦੀ। ਕਿਵੇਂ? ਸਿਰਫ ਬਾਣੀ ਦੇ ਆਧਾਰ ਤੇ ਅਸੀਂ ਮਾਲਾ ਪਕੜਨੇ ਆਮ ਤੌਰ ਤੇ ਸਿਰਫ ਸਮਝਣ ਲਈ ਖਾਲਾਂ ਕਿ ਬਾਣੀ ਨੇ ਜ਼ਬਾਨ ਨੂੰ ਵੀ ਮਾਲਾ ਕਿਹਾ। ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ। ਪਰ ਜਦੋਂ ਕੋਈ ਮਾਲਾ ਪਕੜਦਾ ਤੇ ਮਾਲਾ ਦੇ ਇੱਕ ਇੱਕ ਮਣਕੇ ਨੂੰ ਪਕੜ ਕੇ ਵਾਹਿਗੁਰੂ ਕਹਿੰਦਾ, ਵਾਹਿਗੁਰੂ ਜਪਦਾ, ਮੂਲ ਮੰਤਰ ਦਾ ਪਾਠ ਕਰਦਾ, ਪਰ ਜਿਹੜਾ ਸਭ ਤੋਂ ਸ਼੍ਰੋਮਣੀ ਮਣਕਾ ਹੈ ਉਹਨੂੰ ਮੇਰੂ ਮਣਕਾ ਕਿਹਾ ਜਾਂਦਾ ਤੇ ਮੇਰੂ ਮਣਕਾ ਕਦੀ ਟੱਪਿਆ ਨਹੀਂ ਜਾਂਦਾ, ਉਸ ਨੂੰ ਗਿਣਤੀ ਚ ਨਹੀਂ ਲਿਆਉਂਦੇ। ਜੇ 108 ਮਣਕੇ ਨੇ ਤੇ ਉੱਪਰ ਵਾਲਾ ਮਣਕਾ 109ਵਾਂ ਹੈ, 108 ਦੀ ਗਿਣਤੀ ਤੇ ਹੈ, ਪਰ ਸਭ ਤੋਂ ਉੱਚੇ ਮਣਕੇ ਦੀ ਕਦੀ ਗਿਣਤੀ ਨਹੀਂ ਹੁੰਦੀ, ਉਹ ਸਭ ਤੋਂ ਉੱਚਾ ਹੈ। ਭਾਈ ਸਾਹਿਬ ਕਹਿੰਦੇ ਇਹਦੇ ਤੋਂ ਸਿੱਖਿਆ ਲੈ ਲੈ ਮਨਾ, ਬਾਕੀ ਜਿਤਨੇ ਮਣਕੇ ਨੇ ਹਰ ਇੱਕ ਮਣਕੇ ਤੇ ਪਰਮੇਸ਼ਵਰ ਦਾ ਨਾਮ ਕਿਹਾ ਗਿਆ, ਪਰ ਜਿਹੜਾ ਸਭ ਤੋਂ ਉੱਚਾ ਸੀ ਸੱਚਾਈ ਇਹ ਉਹਨੂੰ ਹੱਥ ਚ ਪਕੜ ਕੇ ਕਦੀ ਕਿਸੇ ਨੇ ਗਿਣਤੀ ਵਿੱਚ ਲਿਆਂਦਾ ਹੀ, ਉਹਨੂੰ ਪਕੜ ਕੇ ਤਾਂ ਵਾਹਿਗੁਰੂ ਨੇ ਕਿਹਾ। ਕਹਿੰਦੇ ਨੇ ਕਈ ਵਾਰੀ ਬੰਦਾ ਬੋਲਦਾ ਉੱਚਾ ਹੈ, ਵਿਚਾਰ ਉੱਚੇ ਪੇਸ਼ ਕਰਦਾ, ਪਰ ਜਦੋਂ ਰੱਬ ਦੀ ਦਰਗਾਹ ਵੀ ਜਾਣ ਦੀ ਗੱਲ ਹੁੰਦੀ ਹੈ ਮੇਰੂ ਮਣਕੇ ਦੀ ਤਰ੍ਹਾਂ ਸੱਖਣਾ ਰਹਿ ਜਾਂਦਾ। ਖੈ ਸਭ ਤੋਂ ਉੱਚਾ ਬੈਠਦਾ, ਪਰ ਚੇਤੇ ਰੱਖੋ ਨਾਮ ਨਾ ਜਪਣ ਕਰਕੇ ਕਿਸੇ ਗਿਣਤੀ ਵਿੱਚ ਨਹੀਂ ਆਉਂਦਾ। 108 ਮਣਕੇ ਗਿਣਤੀ ਚ ਨੇ, ਮੇਰੂ ਨਖੀ ਉਹ ਉੱਚਾ ਜ਼ਰੂਰ ਏ, ਪਰ ਉਸ ਦੀ ਪਕੜ, ਉਸ ਨੂੰ ਪਕੜ ਕੇ ਨਾਮ ਨਹੀਂ ਭੁਲੇਂਦਾ। ਦੂਸਰੀ ਬੇਨਤੀ ਭਾਈ ਸਾਹਿਬ ਦੀ ਰਚਨਾ ਵਿੱਚੋਂ, ਆ ਰੁੱਖ ਨੇ ਛੋਟੇ ਛੋਟੇ ਰੁੱਖ ਜਿਹੜੇ ਨੇ ਉਹ ਬਹੁਤ ਸੁੱਖ ਦਿੰਦੇ ਨੇ, ਕੋਈ ਫੁੱਲ ਦਿੰਦਾ, ਕੋਈ ਬੰਦੇ ਨੂੰ ਖੁਰਾਕ ਦਿੰਦਾ, ਕੋਈ ਸਬਜ਼ੀ ਭਾਜੀ ਦਿੰਦਾ, ਪਰ ਕਦੀ ਦੇਖੋ ਸਿੰਬਲ ਦਾ ਰੁੱਖ ਕਿਤਨਾ ਉੱਚਾ ਹੈ। ਇੰਨਾ ਉੱਚਾ ਹੋਣ ਦੇ ਬਾਵਜੂਦ ਜਦੋਂ ਉਸ ਰੁੱਖ ਦੇ ਪੱਤੇ ਫੁੱਲ ਤੇ ਫਲਾਂ ਦੀ ਕੋਈ ਗੱਲ ਕਰਦਾ, ਉਹ ਨਾ ਫੁੱਲ ਕੰਮ ਆਉਂਦੇ ਨੇ ਤੇ ਨਾ ਉਹਦੇ ਫਲ ਕੰਮ ਆਉਂਦੇ। ਉੱਚਾ ਜ਼ਰੂਰ ਹੈ, ਪਰ ਉੱਚੇ ਦਾ ਕੀ ਲਾਭ, ਫਲ ਤਾਂ ਕਿਸੇ ਕੰਮ ਨਾ ਆਏ। ਤੀਸਰਾ ਬਚਨ, ਕਬੂਤਰ, ਕਾਂ, ਚਿੜੀਆਂ, ਤੋਤੇ, ਇਹ ਪੰਛੀ ਉਡਾਰੀ ਮਾਰਦੇ ਨੇ, ਪਰ ਥੋੜੀ ਜਿਹਾ ਉੱਚਾ ਉੱਡਣਗੇ। ਇਲ ਵੱਲ ਕਦੀ ਝਾਤੀ ਮਾਰ ਕੇ ਦੇਖੋ, ਕਿ ਇਲ ਆਕਾਸ਼ ਵਿੱਚ ਇੰਨੀ ਉੱਚੀ ਉੱਡ ਜਾਂਦੀ ਏ, ਕਈ ਵਾਰੀ ਅੱਖਾਂ ਨਾਲ ਨਜ਼ਰ ਵੀ ਨਹੀਂ ਆਉਂਦੀ ਉਹਦੀ ਉਚਾਈ, ਉਹਦੀ ਉੱਡਣ ਦਾ ਜਿਹੜਾ ਸ਼ਕਤੀ ਹੈ ਬਾਕੀ ਪੰਛੀਆਂ ਨਾਲੋਂ ਜ਼ਿਆਦਾ, ਇੰਨੇ ਉੱਚੇ ਗਗਨ ਮੰਡਲ ਵਿੱਚ ਉੱਡ ਕੇ ਵੀ ਉਹਦੀ ਸੁਰਤ ਉੱਚੀ ਨਹੀਂ ਜੇ ਹੁੰਦੀ। ਉੱਡਦੀ ਆਕਾਸ਼ ਵਿੱਚ, ਪਰ ਧਿਆਨ ਉਹਦਾ ਜ਼ਮੀਨ ਤੇ ਵੇ, ਤੇ ਜਿੱਥੇ ਮਰਿਆ ਹੋਇਆ ਪਿੰਜਰ ਪਸ਼ੂ ਦੇਖਦੀ ਏ ਉੱਥੇ ਆ ਕੇ ਇਲ ਬੈਠ ਜਾਂਦੀ ਏ। ਕਹਿਣਗੇ ਕੀ ਕਰਾਂਗੇ ਇਹਦੀ ਉੱਚੀ ਉਚਾਈ ਨੂੰ ਜੇ ਇਹਦੀ ਸੁਰਤ ਹੀ ਇੰਨੀ ਗੰਦੀ ਹੈ, ਉੱਚਾ ਉੱਡ ਕੇ ਵੀ ਕੇਵਲ ਪਿੰਜਰ ਹੀ ਚੂੰਡਦੀ ਪਈ। ਮਹਾਰਾਜ ਕਹਿੰਦੇ ਭਾਈ ਵਿਚਾਰ, ਕੀਰਤਨ, ਕਥਾ, ਕਿਉਂਕਿ ਅੱਜ ਸੰਪੰਨਤਾ ਹੈ, ਸਭ ਗੱਲ ਚੰਗੀ ਏ, ਉੱਚੇ ਦੀਆਂ ਉੱਚੀਆਂ ਗੱਲਾਂ ਨੇ, ਪਰ ਇਹਨਾਂ ਉੱਚੀਆਂ ਦਾ ਤਾਂ ਲਾਭ ਹੈ ਜੇ ਸਾਡੇ ਅੰਦਰ ਦੀ ਸੁਰਤ ਵੀ ਉੱਚੀ ਹੋ ਜਾਏ। ਭਾਈ ਸਾਹਿਬ ਦੀ ਰਚਨਾ ਹੈ, ਕਹਿਣ ਲੱਗੇ ਜੈਸੇ ਮਾਲਾ ਮੇਰ ਕੋਈਤ ਸਭ ਉੱਪਰ ਕੈ, ਬ੍ਰਿਜ ਪਾਸ਼ਾ ਜਿਵੇਂ ਮਾਲਾ ਦਾ ਮੇਰੂ ਮਣਕਾ ਸਭ ਤੋਂ ਉੱਚਾ ਪਰੋਇਆ ਜਾਂਦਾ ਹੈ, ਜੈਸੇ ਮਾਲਾ ਮੇਰ, ਮੇਰ ਦਾ ਅਰਥ ਮੇਰੂ, ਸਭ ਤੋਂ ਵੱਡਾ ਉੱਚਾ ਮਣਕਾ, ਜੈਸੇ ਮਾਲਾ ਮੇਰ ਕੋਈਤ ਸਭ ਉੱਪਰ ਕੈ, ਸਿਮਰਨ ਸੰਖਿਆ ਮੈਂ ਨਾ ਆਵਤ ਵਡਾਈ ਕਹਿ, ਉੱਚਾ ਇੰਨਾ ਬਣ ਗਿਆ। ਕਹਿਣ ਲੱਗੇ ਜਿਹੜਾ ਸਭ ਤੋਂ ਵੱਡਾ ਇਹਨੂੰ ਮੇਰੂ ਬਣਾ ਦਿਓ, ਤੇ ਗਿਣਤੀ ਕਰਨ ਲੱਗੇ, ਛੋਟਿਆ ਛੋਟਿਆ ਦੀ ਗਿਣਤੀ ਹੋ ਗਈ, ਵੱਡਾ ਕੋਈ ਗਿਣਤੀ ਵਿੱਚ ਹੀ ਨਹੀਂ ਆ। ਦੂਸਰਾ ਬਚਨ ਕਹਿਣ ਲੱਗੇ ਜੈਸੇ ਬਿਰਖਣ ਵਿਖੇ ਪੇਖੀਆ ਸਿੰਬਲ ਉੱਚੋ, ਰੁੱਖਾਂ ਵਿੱਚੋਂ ਸਿਮਰ ਸਭ ਤੋਂ ਉੱਚਾ ਹੈ, ਪਰ ਨੇਫਲ ਭਇਓ ਸੋ ਅੰਤ ਅਧਿਕਾਰੀ ਕਹਿ, ਇੰਨੀ ਖੁਰਾਕ ਜ਼ਮੀਨ ਚੋਂ ਸਿੰਬਲ ਨੇ ਲਈ, ਪਾਣੀ ਲਿਆ ਮਿੱਟੀ ਵਿੱਚੋਂ ਖੁਰਾਕ ਲਈ, ਪਰ ਏਡੇ ਵੱਡੇ ਦਾ ਕੀ ਲਾਭ, ਨਾ ਫੁੱਲ ਕਿਸੇ ਕੰਮ ਆਇਆ ਤੇ ਨਾ ਫਲ ਕਿਸੇ ਕੰਮ ਆਇਆ। ਤੀਸਰਾ ਬਚਨ ਜੋ ਅਸੀਂ ਵਿਚਾਰ ਚੁੱਕੇ, ਜੈਸੇ ਚੀਲ, ਚੀਲ ਦਾ ਅਰਥ ਇਲ ਕਰ ਲਈ, ਜੈਸੇ ਚੀਲ ਪੰਛੀਆਂ ਨੂੰ ਮੈਂ ਉੱਡਤਾ ਆਕਾਸ਼ ਚਾਰੀ, ਆਕਾਸ਼ਚਾਰੀ ਜਿਹੜੇ ਆਕਾਸ਼ ਵਿੱਚ ਘੁੰਮਣ ਵਾਲੇ ਪੰਛੀ ਨੇ, ਸਭ ਤੋਂ ਉੱਚੀ ਇਹ ਲੁੱਟਦੀ ਏ। ਪਰ ਕਹਿਣ ਲੱਗੇ ਖੇਰੈ ਮ੍ਰਿਤ ਪਿੰਜਰਨ ਉੱਚੇ ਮੱਤ ਪਾਏ ਕਹਿ, ਇੰਨੀ ਉੱਚੀ ਉੱਡ ਕੇ ਵੀ ਮਰੇ ਪਸ਼ੂ ਦੇਖਦੀ ਪਈ ਏ, ਪਿੰਜਰ ਦੇਖਦੀ ਏ। ਅਖੀਰ ਤੇ ਉਹਨਾਂ ਕਿਹਾ ਗਾਏ ਬੋ ਬਜਾਏ ਬੋ ਸੁਣਾਏ ਬੋ ਨਾ ਕਛੂ ਤੈਸ, ਕਿਉਂਕਿ ਅਸੀਂ ਕਿੰਨੇ ਦਿਨ ਇਹ ਕੰਮ ਚੱਲਦਾ ਰਿਹਾ ਹੈ ਗੁਰਮਤ ਦੀਵਾਨ ਵਿੱਚ, ਗਾਇਆ ਵੀ ਵਜਾਇਆ ਵੀ ਸੁਣਾਇਆ ਵੀ, ਪਰ ਕਹਿੰਦੇ ਦੇਖੀ ਕਿਤੇ ਉੱਚੇ ਖਿਆਲ, ਉੱਚੀਆਂ ਵਿਚਾਰਾਂ, ਉੱਚੇ ਆਪਣੇ ਵੱਲੋਂ ਬੋਲੇ ਕੋਈ ਬੋਲ, ਇਹ ਕਿਸੇ ਅਰਥ ਨਹੀਂ ਜੇ ਗੁਰੂ ਦੇ ਉਪਦੇਸ਼ ਨੂੰ ਆਪਣੀ ਜ਼ਿੰਦਗੀ ਵਿੱਚ ਨਹੀਂ ਕਮਾਇਆ। ਗਾਏ ਬੋ ਬੁਜਾਏ ਬੋ ਸੁਣਾਏ ਬੋ ਨਾ ਕਛੂ ਤਸ, ਨੇਫਲ ਭਇਓ ਗੁਰ ਉਪਦੇਸ਼ ਬਿਨਾ ਤ੍ਰਿਗ ਚਤੁਰਾਈ ਕਹਿ, ਜੇ ਉਪਦੇਸ਼ ਨਹੀਂ ਕਮਾਇਆ ਤੇ ਮਹਾਰਾਜ ਕਹਿੰਦੇ ਉਹ ਗਾਣਾ, ਉਹ ਵਜਾਣਾ ਇੱਕ ਚਲਾਕੀ ਬਣ ਕੇ ਰਹਿ ਗਿਆ, ਭਾਵਨਾ ਲੱਗੀ। ਇਸ ਕਰਕੇ ਸਵਾਰ ਇਸ ਪਵਿੱਤਰ ਪੌੜੀ ਦੀ ਵਿਚਾਰ ਸੁਣੀ ਚੁਣੀ, ਹਾਲਾਂਕਿ ਮੈਂ ਤਿੰਨ ਜਗ੍ਹਾ ਇਸ ਦੀ ਵਿਚਾਰ, ਕੈਨੇਡਾ ਵੀ, ਇੰਡੀਆ ਵੀ, ਉੱਥੇ ਸਿਰਫ ਤਿੰਨ ਤਿੰਨ ਚਾਰ ਚਾਰ ਘੰਟੇ ਹੋਈ, ਇੱਥੇ 15 ਦਿਨ ਬੋਲਣ ਤੋਂ ਬਾਅਦ ਵੀ ਇੰਜ ਲੱਗਦਾ ਸੱਚੇ ਪਾਤਸ਼ਾਹ ਇਸ ਪੌੜੀ ਨੂੰ ਸਾਰੀ ਜ਼ਿੰਦਗੀ ਵਿਆਖਿਆ ਕਰ ਦੇਣੀ, ਇਹਦਾ ਥਾਂ ਹੀ ਨਹੀਂ ਪਾਇਆ ਜਾ ਸਕਦਾ। ਕਿਹੜਾ ਗੁਣ ਹੈ ਜਿਹੜਾ ਇਸ ਪੌੜੀ ਵਿੱਚ ਨਹੀਂ ਆਇਆ? ਦੇਖੋ ਪਿਛਲੇ ਜਿਹੜੇ ਸਾਰੇ ਗੁਣ ਸਨ ਉਹਨਾਂ ਨੂੰ ਇੱਕ ਇੱਕ ਨੂੰ ਅਸੀਂ ਦੁਹਰਾ ਲਈਏ। ਸਤਿਗੁਰੂ ਨੇ ਕਿਹਾ ਜੇ ਤੂੰ ਜੀਵਨ ਨੂੰ ਪ੍ਰਵਾਨ ਕਰਾਉਣਾ, ਅੰਦਰ ਦੀ ਘਾਟ ਘੜਨੀ ਹੈ, ਤੇ ਸਭ ਤੋਂ ਪਹਿਲਾਂ ਇੱਕ ਕੰਮ ਕਰ ਕਿ ਜੱਤ ਪਹਾਰਾ, ਸਾਰੇ ਅਰਥ ਅੱਜ ਸੰਖੇਪ ਵਿੱਚ ਹੋ ਜਾਣ, ਉੱਚੇ ਆਚਰਣ ਨੂੰ, ਉੱਚੇ ਕਿਰਦਾਰ ਨੂੰ, ਆਪਣੇ ਕਰੈਕਟਰ ਨੂੰ, ਆਪਣੀਆਂ ਇੰਦਰੀਆਂ ਨੂੰ ਰੋਕ ਕੇ ਰੱਖ। ਇਹ ਦੁਕਾਨ ਬਣੇਗੀ ਜਿੱਥੇ ਬੈਠ ਕੇ ਸੁਨਾਰ ਵੀਰ ਗਹਿਣੇ ਘੜਦਾ ਹੈ। ਇੱਥੇ ਅਰਜ਼ ਹੈ ਗ੍ਰਿਸ਼ਤ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਸਵੀਕਾਰ ਕੀਤਾ ਤੇ ਮਹਾਰਾਜ ਜੀ ਨੇ ਤਾਂ ਖੇਡ ਹੀ ਇਹ ਵਰਤਾਈ। ਜਿਸ ਵੇਲੇ ਆਪਾਂ ਰਿਟਾਇਰਮੈਂਟ ਦੀ ਗੱਲ ਕਰਨੇ ਆ, ਮੇਰੇ ਧੰਨ ਗੁਰੂ ਨਾਨਕ ਸਾਹਿਬ ਜਦੋਂ ਜ਼ਿੰਦਗੀ ਦੇ ਅੰਤਲਾ ਸਮਾਂ ਆਇਆ ਪਹਿਲੇ ਸਰੀਰ ਦਾ, ਤੇ ਉਦੋਂ ਆਪ ਹਲ ਵਾਹੁੰਦੇ ਰਹੇ ਤੇ ਆਪ ਖੇਤਾਂ ਵਿੱਚ ਕੰਮ ਕਰਦੇ। ਜਦੋਂ ਲੋਕ ਸੰਨਿਆਸ ਲੈਂਦੇ ਨੇ ਉਦੋਂ ਬਾਬਾ ਜੀ ਹਲ ਵਾਹੁੰਦੇ ਪਏ ਨੇ। ਫਿਰ ਬਾਬਾ ਆਇਆ ਕਰਤਾਰਪੁਰ, ਭੇਕ ਉਦਾਸੀ ਸਕਲ ਉਤਾਰਾ, ਪਹਿ ਸੰਸਾਰੀ ਕੱਪੜੇ ਮੰਜੀ ਬੈਠ ਕੀਆ ਅਵਤਾਰ। ਉੱਥੇ ਹਜ਼ੂਰ ਨੇ ਆਪ ਕਿਰਤ ਕੀਤੀ। ਪਰ ਗ੍ਰਿਸ਼ਤ ਦਾ ਅਰਥ ਕੀ ਹੈ? ਗ੍ਰਿਸ਼ਤ ਦਾ ਭਾਵ ਕੇਵਲ ਵਾਸ਼ਨਾਵਾਂ ਦੀ ਪੂਰਤੀ ਨਹੀਂ, ਗ੍ਰਿਸ਼ਤ ਦਾ ਅਰਥ ਗੁਰਮਤ ਦੇ ਨਜ਼ਰੀਏ ਵਿੱਚ केवल बच्चों की परवरिश तक सीमित नहीं। ग्रिस का अर्थ है कि अपने परिवार विच रहिंदियां एक इहो जिहा समां आवे जिवें रुख नाल लगा होया फल जदों कच्चा है अंत दा टाणी नाल जुड़िया है जदों पकदा है ते अपने आप टाणी नूं छड़ जांदा है। भलिया जदों के चिट्टे होण लगन गुरु इन्नी कृपा करे कि मौत तों पहलां तों अंदर दे बंधनां तों अपने आप ही छुट जाए, फुल अपने आप ही छड़ दिंदा फल। साहिब ने कहा भाई ग्रिस्ती ओ वे जत पहारा सिर्फ एक एक तोक असी लै लांगे ते अर्थ करन लई जो अज तक 15-14 दिनां च विचारिया है। साहिब ने कहा सो गिरही जो निग्रह करे ग्रिस्ती ओ जेड़ा निग्रह दरते अपनिया इंद्रिया ते काबू पाए। सो गिरही जो निग्रह करे जप तप संयम भीख्या करे ओ परमात्मा दे दर तों जप मंगे गुरमत दा तप मंगे ते अरदास करके मालक दे दर तों इन्नियां इंद्रियां दा संयम मंगे। सो गिरही जो निग्रह करे जप तप संयम भीख्या करे पुन दान का करे शरीर सो गिरही गंगा का नीर अंत दा पवित्र। पहला वचन सी भाई जत पहारा ते उस दिन विचार कीती सी तीन इंद्रियां अग नूं मचांदियां ने अखां कन ते जेवा। साहिब ने कहा जत पहारा उस तो बाद अगला गुण की के आचरण उच्चे दे नाल धीरज सुनियार उतावला पाना लियाई। परमार्थ नूं कमाण वास्ते धीरज दा होना अत लाजमी है, जे अंदर धीरज नहीं परमार्थ किवें कमाएगा। एरन मत भाई अपनी मत नूं अडोल बना, एरन दी तरह मत जेड़ी है सट्टा सह लै जिवें एरन सहिंदी है इनू अडोल बना। एरन मत वेद हथियार ज्ञान दा हथौड़ा लै। साहिब ने कहा भाई जत पहारा धीरे सुनियार एरन मत वेद हथियार भौ खला अग दी आ भय दी अग अदर दी अग भौ खला अगन तप तो तपस्या दी घालना दी कमाई दी अग बाल भांडा पाओ प्रेम दा भांडा बना ते जिस कोल जत होवेगा धीरज होवेगा भय होवेगा ज्ञान दा हथौड़ा होवेगा प्रेम वाला भांडा होवेगा। साहिब कहिंदे इन्ने गुण जिस कोल होणगे ओहदे अंदर अमृत ढलेगा। भांडा पाओ अमृत तित ढाल ते कल पढ़िया सी भाई फिर जीवन घड़िया जाएगा किथे सत संगत विच घड़िया शब्द सची टकसाल सची टकसाल विच ए जीवन घड़िया जाएगा। हुण अज तक असीं इह विचारदे आए भी आ गुण चाहीदे ने इस तरह कमाने चाहीदे ने। हुण इन्ने दिन सुन तो बाद विचारन तो बाद मन च ख्याल आवेगा कि आखिर इन्ना कुछ दो दसिया जो असीं पढ़िया जो विचारिया आम बंदे लई बड़ा कठिन लगेगा मुश्किल लगेगा। कि ये केवल स्टेज दे शब्द ही रह जाएंगे कि आप इन्हां नूं कमा नहीं सकांगे। देखो सतगुरु ने किन्नी बख्शिश कीती सारा एक एक गुण दे के अखीरले जपजी साहिब दी 38वीं पौड़ी उसे तरह संपूर्ण कीती जिवें मूल मंत्र च बख्शिश करदे ने। कहिंदे ने भाई ये काम जिहड़े उत्ते दसे ने जिहड़े आचरण दे गुण दसे ने ये अपने आप नहीं कमाए जांदे अपने आप ने किवें जिन को नदर करम तिन कहा बस आ दो तुका जिन को जिन्ना उत्ते नदर करम दोनों शब्द प्रिया वाची ने ते दोनों शब्द असी जेड़े देखने आ अरबी नाल संबंधित ने नदर ते करम। नजर शब्द दा तत्भव शब्द बनिया है नदर ते करम दा अर्थ भी बख्शिश है। जिन को नदर करम तिन कहा जिन्ना उपर वाहगुरु जी दी नजर होवे बख्शिश होवे फजल होवे जिन्ना उपर ओदा प्रसाद अनुग्रह कृपा होवे। साहिब कहिंदे एक कमाई केवल ओह करनगे जिन्ना उपर कृपा होगी नदरे कर्म होगी ते जिन्ना ते नदरे कर्म होगी ओह जिंदगी विच संतुष्ट हो जांदे ने। जिन को नदर करम तिनकार नानक नदरी नदर निखा ओदी नदर विच नदरी नदर निहाल हो गए। ए दो तुका असी अज दे दीवान विच जो विचारनियां आप गुरमुख सूझवान बैठे हो बाणी विच माड़े कर्मां तो वर्जिए चंगे कर्म कमाण वास्ते कहे ਪਰ ਸਭ ਕੁਝ ਕਰਨ ਤੋਂ ਬਾਅਦ ਵੀ ਇੱਕ ਗੱਲ ਗੁਰੂ ਗ੍ਰੰਥ ਸਾਹਿਬ ਚ ਵਾਰ ਵਾਰ ਆਉਂਦੀ ਹੈ ਕਿ ਚੰਗੇ ਵੀ ਤਾਂ ਕਮਾਏ ਜਾਂਦੇ ਨੇ ਜੇ ਉਹਦੀ ਕਿਰਪਾ ਹੋ ਜਾਏ। ਪਰ ਅਸੀਂ ਕਿਰਪਾ ਦੇ ਅਰਥ ਆਲਸ ਨਹੀਂ ਕਰਨੇ। ਹੁਣ ਕੁਛ ਲੋਕ ਪਰਮਾਤਮਾ ਨੂੰ ਇਸ ਢੰਗ ਨਾਲ ਪੇਸ਼ ਕਰਦੇ ਨੇ ਕਿ ਜਿੰਨੇ ਮਾੜੇ ਕਰਮ ਕਰਾਉਂਦਾ ਪਿਆ ਪਰਮਾਤਮਾ ਕਰਾਉਂਦਾ ਪਿਆ, ਤੇ ਜੇਕਰ ਧਰਮ ਕਮਾਉਣ ਦੀ ਕੋਈ ਪ੍ਰੇਰਕ ਬਣ ਕੇ ਪ੍ਰੇਰਨਾ ਵੀ ਦੇ, ਅਸੀਂ ਕਹਿੰਦੇ ਹਾਂ ਅਜੇ ਰੱਬ ਨੇ ਨਹੀਂ ਲਿਖਿਆ, ਜਦੋਂ ਰੱਬ ਨੂੰ ਚਾਹੇਗਾ ਉਦੋਂ ਹੋ ਜਾਏਗਾ। ਮੇਰੀ ਇੱਕ ਬੇਨਤੀ ਹੈ, ਜਿਹੜਾ ਬੰਦਾ ਪ੍ਰੇਰਨਾ ਦੇ ਰਿਹਾ, ਜੇ ਸਭ ਕੁਝ ਰੱਬ ਦੇ ਵਸ ਵਿੱਚ, ਪ੍ਰੇਰਨਾ ਵਾਲਾ ਵੀ ਉਹਦੇ ਵਸ ਵਿੱਚ, ਤੂੰ ਸਮਝ ਜੇ ਪ੍ਰੇਰਨਾ ਦੇਣ ਆਇਆ ਤੇ ਪਰਮਾਤਮਾ ਹੀ ਨਹੀਂ ਭੇਜਿਆ ਹੁਣ। ਇੱਥੇ ਬੇਨਤੀ ਇਹ ਨੀ ਵੀ ਆਲਸ, ਕੋਈ ਨੀ ਜੀ ਕਿਰਪਾ ਹੋਵੇਗੀ, ਫਿਰ ਉਦਮ ਕਰਨਾ ਹੈ, ਘਾਲਣਾ ਕਮਾਈ ਕਰਨੀ ਹੈ, ਪਰ ਘਾਲਣਾ ਨੂੰ ਕਦੀ ਖੰਗਤਾ ਵਿੱਚ ਇਹ ਨਹੀਂ ਲਿਜਾਣਾ ਅਸਾਂ ਕਮਾਈਆਂ ਕੀਤੀਆਂ ਤੇ ਕੁਝ ਮਿਲਿਆ। ਸਿੱਖ ਜਦੋਂ ਕਮਾਈ ਕਰਕੇ ਦਾਤੇ ਦੀ ਦਾਤ ਪਾ ਲੈਂਦਾ, ਸ਼ੁਕਰ ਦੀ ਅਰਦਾਸ ਕਰਦਾ, ਮਾਲਕਾ ਸਾਡੇ ਪੱਲੇ ਕੁਛ ਨੀ, ਇਹ ਤਾਂ ਤੇਰੀ ਬਖਸ਼ਿਸ਼ ਹੋਈ। ਕਮਾਈ ਨੂੰ ਬਖਸ਼ਿਸ਼ ਚ ਲਿਜਾਣਾ, ਕਮਾਈ ਨੂੰ ਆਪਣੇ ਖੱਡਾਂ ਦੀ ਮਿਹਨਤ ਨਹੀਂ। ਆਓ ਥੋੜਾ ਜਿਹਾ ਅਸੀਂ ਨਦਰ ਸੰਬੰਧੀ ਗੁਰੂ ਗ੍ਰੰਥ ਸਾਹਿਬ ਚੋਂ ਦੇਖ ਲਈਏ, ਕਿਉਂ ਨਦਰ ਦਾ ਇੱਕ ਕੰਸੈਪਟ ਐਸਾ ਹੈ, ਸਾਰੇ ਗੁਰੂ ਗ੍ਰੰਥ ਸਾਹਿਬ ਚ ਇਹਦਾ ਜ਼ਿਕਰ ਹੈ। ਪਹਿਲੀ ਗੱਲ ਤਾਂ ਇਹ ਕਿ ਜਦੋਂ ਅਸੀਂ ਸ਼ਾਮੀ ਮਤ ਪੜ੍ਹਨੇ ਆ, ਇਸਲਾਮ ਨਾਲ ਸੰਬੰਧ ਦੇਖੀਏ, ਜਿਵੇਂ ਸ਼ਬਦ ਮੈਂ ਕਹਿ, ਉਹ ਵੀ ਇਸ ਗੱਲ ਤੇ ਬਹੁਤ ਵੱਡਾ ਭਰੋਸਾ ਰੱਖਦੇ ਨੇ, ਮਿਹਰ ਫਜ਼ਲ ਨਜ਼ਰ ਬਖਸ਼ਿਸ਼ ਰਹਿਮ, ਇਹ ਸਾਰੇ ਸ਼ਬਦ ਪਰਮਾਤਮਾ ਨਾਲ ਸੰਬੰਧਿਤ ਨੇ ਤੇ ਹੈ ਉਹੀ ਕਿ ਉਹਦੀ ਕਿਰਪਾ। ਸੰਸਕ੍ਰਿਤ ਵਿੱਚ ਅਸੀਂ ਪੜ੍ਹਨੇ ਆ ਕਿਰਪਾ ਤੇ ਪ੍ਰਸਾਦ, ਤੇ ਜਦੋਂ ਕਿਤੇ ਇੱਥੇ ਅਸਾਈਅਤ ਨੂੰ ਦੇਖੋ, ਇੱਥੇ ਵੀ ਇੱਕ ਸ਼ਬਦ ਮੰਨਿਆ ਹੀ ਜਾਂਦਾ ਵੀ ਗੋਡ ਗ੍ਰੇਸ, ਰੱਬ ਦੀ ਕਿਰਪਾ, ਉਹਦੀ ਬਖਸ਼ਿਸ਼। ਹਰ ਇੱਕ ਧਰਮ ਨੇ ਤਕਰੀਬਨ ਇਸ ਕਿਰਪਾ ਵਾਲੀ ਚੀਜ਼ ਨੂੰ ਅਪਣਾਇਆ ਹੈ, ਬਖਸ਼ਿਸ਼ ਵਾਲੀ ਚੀਜ਼ ਨੂੰ ਸਵੀਕਾਰਿਆ ਹੈ ਕਿ ਕੱਲੀ ਆਪਣੀ ਕਮਾਈ ਨਹੀਂ ਉਹਦੀ ਬਖਸ਼ਿਸ਼ ਹੈ। ਇਹ ਜਦੋਂ ਗੁਰੂ ਗ੍ਰੰਥ ਸਾਹਿਬ ਚੋਂ ਅਸੀਂ ਜਪਜੀ ਸਾਹਿਬ ਵੀ ਪੜ੍ਹਨੇ, ਹਜ਼ੂਰ ਨੇ ਨਦਰ ਦੀ ਗੱਲ ਜਪਜੀ ਸਾਹਿਬ ਚ ਵੀ ਬਹੁਤ ਵਾਰੀ ਕੀਤੀ, ਸਿਰਫ ਦੋ ਚਾਰ ਅਸੀਂ ਤੁਕਾਂ ਲੈ ਲੈਂਦੇ ਹਾਂ। ਪਹਿਲਾਂ ਤਾਂ ਨਦਰ ਦਾ ਜ਼ਿਕਰ ਮਹਾਰਾਜ ਜੀ ਨੇ ਕੀਤਾ ਸੱਤਵੀਂ ਪੌੜੀ ਦੇ ਵਿੱਚ, ਉਸ ਵਿੱਚ ਇੱਕ ਪਾਸੇ ਦੁਨੀਆਂ ਦਾ ਹਰ ਸੁੱਖ ਗਿਣ ਦਿੱਤਾ, ਸਿੱਖ ਦੀ ਮੰਜ਼ਿਲ ਪਰਮਾਤਮਾ ਦੀ ਪ੍ਰਾਪਤੀ ਹੈ। ਖਿਮਾ ਕਰਿਓ, ਜੇ ਪਰਮਾਤਮਾ ਦੀ ਨਦਰ ਨਹੀਂ ਮਿਲੀ, ਗੁਰੂ ਦੀ ਨਦਰ ਨਹੀਂ ਮਿਲੀ, ਪਰਮਾਤਮਾ ਦੀ ਬਖਸ਼ਿਸ਼ ਨਹੀਂ ਮਿਲ ਸਕੀ, ਜਿੰਨਾ ਮਰਜ਼ੀ ਬਾਹਰ ਦੇ ਅਡੰਬਰ ਦੇ ਦਾਅਵੇ ਕਰੇ, ਗੁਰਬਾਣੀ ਮੁਤਾਬਕ ਉਸ ਦੀ ਨਦਰ ਤੋਂ ਬਿਨਾਂ ਬਾਦਸ਼ਾਹ ਦੀ ਵੀ ਕੋਈ ਕੀਮਤ ਨਹੀਂ। ਉਹ ਬਚਨ ਪਵਿੱਤਰ ਪੌੜੀ ਕਿ ਜੇ ਜੁਗ ਚਾਰੇ ਆਰਜਾ, ਅਰਥ ਸਪਸ਼ਟ ਨੇ, ਚਾਲੀ ਚਾਲੀ ਜੁਗ ਉਮਰ ਹੋ ਜਾਏ, ਇਹਨੂੰ ਦਸੂਣੀ ਆਪਾਂ ਕਹਿ ਲਾਂਗੇ, ਚਾਰ ਨੂੰ ਦਸ ਨਾਲ ਗੁਣਾ ਕਰਨੀ, ਜੇ ਤੂੰ ਵਿਚਾਰੇ ਆ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੇ ਸਭ ਕੋਈ, ਸਾਰੇ ਲੋਕ ਜਾਣਕਾਰ ਹੋਣ। ਤੇ ਅੱਜ ਤਕਰੀਬਨ ਮਾਇਆਵੀ ਯੁੱਗ ਵਿੱਚ ਹਰ ਬੰਦੇ ਦਾ ਜ਼ੋਰ ਲੱਗਾ ਪਿਆ ਕਿ ਮੇਰੀ ਪਹਿਚਾਣ ਹੋਵੇ, ਲੋਕ ਜਾਣਨ ਮੈਂ ਕੌਣ ਹਾਂ। ਪਰ ਸੱਚਾਈ ਹੈ, ਜਿਹੜਾ ਦੁਨੀਆਂ ਨੂੰ ਦੱਸਦਾ ਪਿਆ ਲੋਕੋ ਜਾਣੋ ਮੈਂ ਕੌਣ ਹਾਂ, ਉਹ ਖੁਦ ਆਪਣੇ ਆਪ ਚ ਇੰਨਾ ਗਵਾਚ ਗਿਆ, ਉਹਨੂੰ ਆਪਣੇ ਅੰਦਰ ਦੇ ਪਤਾ ਨਹੀਂ ਕਿ ਮੈਂ ਕੌਣ ਹਾਂ। ਸਮਾਜ ਵਿੱਚ ਪਹਿਚਾਣ ਬਣਾ ਰਿਹਾ, ਜੇ ਤੂੰ ਵਿਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ, ਚੰਗਾ ਨਾਉਂ ਰਖਾਇਕ ਹੈ ਜਸ ਕੀਰਤ ਜਗ ਲੇ। ਤੇ ਅਗਲਾ ਬਚਨ ਕੀ ਹੈ, ਜੇ ਤਿਸ ਨਦਰ ਨਾ ਆਵ, ਜੇ ਉਸਦੀ ਬਖਸ਼ਿਸ਼ ਨਹੀਂ ਫਜ਼ਲ ਨਹੀਂ ਉਸਦੀ ਕਿਰਪਾ ਪ੍ਰਸਾਦ ਨਹੀਂ, ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੇ ਕਿ ਉਸ ਦੀ ਨਜ਼ਰ ਤੋਂ ਬਿਨਾਂ ਬਖਸ਼ਿਸ਼ ਤੋਂ ਬਿਨਾਂ ਇੰਨੇ ਐਸ਼ਵਰਜ ਇੰਨੀ ਉਮਰ ਇੰਨੀ ਦੁਨੀਆ ਦੀ ਵਾਹਵਾ ਵਾਹਵਾ ਦੀ ਕੋਈ ਕੀਮਤ ਨਹੀਂ। ਸਾਹਿਬ ਨੇ ਉੱਥੇ ਨਦਰ ਦੀ ਅਹਿਮੀਅਤ ਨੂੰ ਦਰਸਾਇਆ। ਦੂਸਰਾ ਬਚਨ ਜਪਜੀ ਸਾਹਿਬ ਵਿੱਚ ਹੀ ਹੈ, ਜਦੋਂ ਅਸੀਂ ਇਹ ਪਵਿੱਤਰ ਪੌੜੀ ਦਾ ਪਾਠ ਕਰਨੇ ਆ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨੇ ਦੇ ਨਾ ਅੰਤ, ਅੰਤ ਨਾ ਵੇਖਣ ਸੁਣ ਨਾ ਅੰਤ, ਅੰਤ ਨਾ ਜਾਪਿਆ ਕਿਆ ਮਨ ਮੰਤ। ਅਖੀਰ ਵਿੱਚ ਸਤਿਗੁਰੂ ਇੱਕ ਬਖਸ਼ਿਸ਼ ਕਰ ਰਹੇ ਨੇ ਕਿ ਵੱਡਾ ਸਾਹਿਬ ਉੱਚਾ ਥਾਂ ਸਭ ਤੋਂ ਵੱਡਾ ਹੈ, ਉੱਚਾ ਉਹਦਾ ਟਿਕਾਣਾ, ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ, ਉੱਚਾ ਨਾਂ ਉੱਚੇ ਉੱਪਰ, ਉਸ ਉੱਚੇ ਤੋਂ ਉੱਚਾ ਉਹਦਾ ਨਾਮ। ਇਹ ਵਿਦ ਉੱਚਾ ਹੋਵੇ ਕੋਈ ਇਸ ਉੱਚੇ ਕੋ ਜਾਣੇ ਸੋਏ, ਜੇ ਵਿਦ ਆਪ ਜਾਣੇ ਆਪ ਆਪ ਤੇ ਅਗਲਾ ਵਚਨ ਕੀ ਹੈ, ਨਦਰ ਤੋਂ ਬਿਨਾਂ ਜਾਣਿਆ ਜਾਏਗਾ। ਜੇਵੜ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਨਦਰੀ ਕਰਮ, ਫਿਰ ਇੱਕੋ ਅਰਥ ਬਣ ਗਏ। ਕਹਿਣ ਲੱਗੇ ਉਹਦੀ ਬਖਸ਼ਿਸ਼, ਉਹਦੀ ਨਦਰ, ਇਹ ਦਾਤ ਤਾਂ ਉਹਨੂੰ ਮਿਲੇਗੀ ਉੱਚੇ ਨਾਮ ਦੀ ਜਿਹਦੇ ਉੱਪਰ ਉਹਦੀ ਨਦਰ ਹੋ ਜਾਏ। ਇਸ ਤੋਂ ਅਗਲੇ ਵਚਨ ਜਦੋਂ ਇਹ ਪੌੜੀ ਪੜ੍ਹਨੇ, ਮਨ ਚ ਸਿਰਫ ਆਇਆ ਵੀ ਅੱਜ ਨਾ ਜਪਜੀ ਸਾਹਿਬ ਦੀ ਅਖੀਰਲੀ ਪੌੜੀ ਅਸੀਂ ਆਧਾਰ ਬਣਾਈਏ, ਇਹਦੇ ਵਿੱਚੋਂ ਨਦਰ ਦੇ ਕੋਈ ਸ਼ਬਦ ਲੈ ਲਈਏ। ਇੱਕ ਦੂ ਜੀਵੋ ਲੱਖ ਹੋ ਹੈ, ਇੱਕ ਜੀਵ ਤੋਂ ਲੱਖ ਜੀਵ ਹੋ ਜਾਏ, ਲੱਖ ਹੋਵੇ ਲੱਖ ਵੀਸ, ਇੱਕ ਲੱਖ ਤੋਂ ਵੀਹ ਲੱਖ ਹੋ ਜਾਏ, ਲੱਖ ਲੱਖ ਗੇੜਾ ਆਖੀਏ ਤੇ ਜਿਹੜੀ ਵੀਹ ਲੱਖ ਜ਼ਬਾਨ ਹੋਈਏ, ਜੇਵਾ ਬਣੀਏ, ਰਸਨਾ ਹੋਈਏ, ਉਹ ਇੱਕ ਇੱਕ ਜੀਵ ਲੱਖ ਲੱਖ ਵਾਰੀ ਗੇੜਾ ਦਰਤ ਵਾਰੀ ਦੁਬਾਰਾ ਦੁਬਾਰਾ ਇੱਕ ਪਰਮਾਤਮਾ ਦੇ ਨਾਮ ਨੂੰ ਕਹੇ। ਇੱਕ ਦੋ ਜੀਵੋ ਲੱਖ ਹੋਏ ਲੱਖ ਹੋਵੇ ਲਖਵੀਸ, ਲੱਖ ਲੱਖ ਗੇੜਾ ਆਖੀਏ, ਏਕ ਨਾਮ ਜਗਦੀਸ਼ ਸਾਹਿਬ ਕਹਿੰਦੇ ਇਹ ਤਰ੍ਹਾਂ ਪੱਤ ਪਵੜੀਆਂ। ਆ ਪੌੜੀਆਂ ਨੇ ਪਰਮਾਤਮਾ ਦੇ ਵਾਹਿਗੁਰੂ ਪਤੀ ਦੇ ਧਰ ਨੂੰ ਜਾਣ ਲਈ ਇਹਨਾਂ ਜਪ। ਇੱਥੇ ਮੈਂ ਇੱਕ ਅਰਜ਼ ਜ਼ਰੂਰ ਕਰਨੀ ਕਈ ਸੱਜਣ, ਇਸ ਪੌੜੀ ਦੇ ਅਰਥ ਕਰਦਿਆਂ, ਕਿਉਂਕਿ ਵੈਸੇ ਤੇ ਬਾਣੀ ਦੇ ਅਰਥਾਂ ਚ ਵਾਦ ਵਾਦ ਵਾਲੇ ਪਾਸੇ ਕਦੀ ਪੈਣਾ ਹੀ ਨਹੀਂ ਚਾਹੀਦਾ, ਕਿਉਂਕਿ ਏਡਾ ਵੱਡਾ ਸਮਰੱਥ ਗੁਰੂ, ਸਾਡੀ ਅਕਲ ਸੀਮਾ ਸੀਮਤ ਹੈ। ਜੇ ਮੰਨ ਲਓ ਅਸੀਂ ਚਾਰ ਕੋਸ਼ ਪੜ੍ਹ ਕੇ ਅਰਥਾਂ ਦੀ ਗਹਿਰਾਈ ਵਿੱਚ ਚਲੇ ਜਾਵਾਂਗੇ, ਪਰ ਅਰਥਾਂ ਦੀ ਗਹਿਰਾਈ ਕੀ ਕਰੇਗੀ ਜੇ ਜੀਵਨ ਦੀ ਗਹਿਰਾਈ ਵਿੱਚ ਨਹੀਂ ਉਤਰੇ। ਬਾਣੀ ਤਾਂ ਅੰਦਰ ਦੀ ਗਹਿਰਾਈ ਚੋਂ ਬਾਹਰ ਆਈ ਹੈ, ਬਾਣੀ ਤਾਂ ਜੁੜਿਆ ਹੋਇਆ ਦੇ ਅੰਦਰੋਂ ਆਈ ਏ। ਤੇ ਕਈ ਵਾਰੀ ਸੋਚਣਾ ਚਲੋ ਅਸੀਂ ਕਥਾ ਕਰੀ ਜਾਂਦੇ ਹਾਂ, ਪਰ ਸੱਚਾਈ ਇਹ ਵੇ ਕਿ ਜੁੜਿਆ ਹੋਇਆ ਅੰਦਰੋਂ ਬਾਣੀ ਆਈ ਤੇ ਇਸ ਅਵਸਥਾ ਦੇ ਅਰਥ ਵੀ ਉਹ ਕਰ ਸਕਦਾ ਸਹੀ ਅਰਥਾਂ ਵਿੱਚ ਜਿਹੜਾ ਉਸ ਅਵਸਥਾ ਵਿੱਚ ਜੁੜਿਆ। ਪਰ ਠੀਕ ਅਸੀਂ ਵਕਤ ਸਾਰਨ ਲਈ ਕੋਸ਼ਾਂ ਵਿੱਚੋਂ ਸ਼ਬਦ ਲੱਭਣੇ ਆ ਦੁਨੀਆਂ ਚ ਵਿਚਰਨ ਲਈ, ਪਰ ਮਹਾਰਾਜ ਜੀ ਦੇ ਬਾਰੇ ਇਸ ਤੁਕ ਬਾਰੇ ਕਿਹਾ ਜਾਂਦਾ ਪੌੜੀ ਬਾਰੇ ਵੀ ਇੰਨਾ ਵੀ ਕੋਈ ਜਪ ਕਰ ਲੈ ਤਾਂ ਵੀ ਪ੍ਰਾਪਤੀ ਨਹੀਂ ਭਾਈ, ਕੋਈ ਇੰਨਾ ਜਪ ਕਰਕੇ ਤਾਂ ਦੇਖੇ। ਪਰ ਜਪ ਘਾਲਣਾ ਕਮਾਈ ਕਰਨ ਵਾਲਾ, ਉਹ ਕਦੀ ਆਪਣੀ ਕਮਾਈ ਨੂੰ ਖੰਗਤਾ ਚ ਨਹੀਂ ਲਿਜਾਂਦਾ, ਉਹ ਕਮਾਈ ਨੂੰ ਬਖਸ਼ਿਸ਼ ਵਿੱਚ ਢੋਲਵਾ ਲੈਂਦਾ ਕਿ ਤੇਰੀ ਕਿਰਪਾ ਹੈ। ਜੇ ਗਿਣਤੀ ਮਿਣਤੀ ਕਰਕੇ ਕਹੀਏ ਵੀ ਆਪਾਂ ਇੰਨਾ ਜਪ ਲਿਆ, ਮੈਂ ਦੂਜਾ ਪੱਖ ਵੀ ਰੱਖ ਲਿਆ ਵੀ ਇੰਨਾ ਜਪ ਲਿਆ, ਆਖਿਰ ਸਾਡੇ ਇੰਨੇ ਜਪਜੀ ਸਾਹਿਬ ਦੇ ਪਾਠ ਹੋ ਗਏ, ਇੰਨਾ ਮੂਲ ਮੰਤਰ ਹੋ ਗਿਆ, ਇੰਨਾ ਗੁਰਮੰਤਰ ਹੋ ਗਿਆ, ਇੰਨੇ ਘੰਟੇ ਬਣ ਗਏ, ਇੰਨੇ ਦਿਨ ਬਣ ਗਏ। ਉਹ ਕਈ ਵਾਰੀ ਅੰਦਰੋਂ ਬੰਦਾ ਦਾਵਾ ਜਿਹਾ ਕਰਨ ਲੱਗ ਪੈਂਦਾ, ਅਗਰ ਇੰਨੀ ਕਮਾਈ ਕੀਤੀ ਜੇ 24 ਘੰਟਿਆਂ ਵਿੱਚ 4 ਘੰਟੇ ਕਮਾਈ ਤੇ 20 ਘੰਟੇ ਜਿਹੜਾ ਕੀਤਾ ਉਹਦੀ ਗਿਣਤੀ ਨਹੀਂ, ਗਿਣਤੀ ਵਾਲੇ ਪਾਸੇ ਆਏਗਾ ਤੇ ਦੂਜੇ ਵੀ ਕਾਊਂਟ ਹੋਣਗੇ। ਗਿਣਤੀ ਵੱਲ ਨਾ ਤੁਰ, ਬਖਸ਼ਿਸ਼ ਵਾਲੇ ਪਾਸੇ ਤੁਰ ਮਨਾ। ਤਾਂ ਹੀ ਕਿਸੇ ਉਰਦੂ ਦੇ ਅਦੀਬ ਦੇ ਸ਼ਬਦ ਸਨ, ਉਹ ਕਹਿੰਦਾ ਢਲਤੀ ਉਮਰ ਕੋ ਦੇਖ ਕਰ ਮਾਲਾ ਕੋ ਥਾਮ ਲਿਆ, ਗੁਨਾ ਬੇਸ਼ੁਮਾਰ ਕੀਏ ਪਰ ਨਾਮ ਗਿਣ ਗਿਣ ਕੇ ਲਿਆ। ਗੁਨਾਹ ਦੀ ਗਿਣਤੀ ਕੋਈ ਨਹੀਂ, ਪਰ ਇੱਥੇ ਜੋ ਮਹਾਰਾਜ ਜੀ ਨੇ ਕਿਹਾ ਵੀ ਇੰਨਾ ਜਪ ਕੋਈ ਕਰੇ, ਇਹ ਤਰ੍ਹਾਂ ਪਤ ਪਵੜੀਆਂ ਚੜੀਆਂ ਹੋਏ 21 ਇੱਕ ਮਿਕ ਹੋ ਜਾਏ। ਨਾਲ ਸਾਹਿਬ ਨੇ ਕਿਹਾ ਚੜੀਆ ਹੋਏ ਆਕੀਸ, ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ। ਜਿਹੜੇ ਆਤਮਕ ਜੀਵਨ ਕਮਾਉਣ ਵਾਲੇ ਨੇ, ਧਰਮ ਦਾ ਪਰਪੰਚ ਕੀ ਦਾ ਨਾਮ ਹੈ, ਪਖੰਡ ਜਦੋਂ ਵੀ ਪਨਪਦਾ ਉਹਦੀ ਕਿਤੇ ਨਾ ਕਿਸੇ ਅਸਲੀਅਤ ਪਹਿਲਾਂ ਪਈ ਹੁੰਦੀ ਏ। ਹੁੰਦਾ ਕੀ ਏ ਕਿ ਜਿੱਥੇ ਅਸਲੀਅਤ ਹੈ ਉਸ ਤੱਤ ਨੂੰ, ਉਸ ਜੀਵਨ ਨੂੰ ਲੋਕ ਕਮਾਉਂਦੇ ਲਗੇ, ਕੇਵਲ ਬਾਹਰ ਦਾ ਜਿਹੜਾ ਪ੍ਰਪੰਚ ਆਪਾਂ ਉਹਨੂੰ ਧਾਰਨ ਕਰ ਲੈਂਦੇ ਹਾਂ। ਮਹਾਰਾਜ ਕਹਿੰਦੇ ਉੱਚੇ ਜੀਵਨ ਦੀਆਂ ਗੱਲਾਂ ਸੁਣ ਕੇ ਕੀੜੇ ਵੀ ਰੀਸ ਕਰਨ ਲੱਗ ਪੈਣ, ਕਮਾਈ ਤੋਂ ਬਿਨਾਂ ਕੀਤੀ ਹੋਈ ਰੀਸ ਬੰਦੇ ਨੂੰ ਤਬਾਹੀ ਕਰ ਜਾਂਦੀ, ਤੇ ਕਮਾਈ ਵਾਲਾ ਤਾਂ ਰੀਸ ਚ ਪੈਂਦੇ ਨੇ, ਉਹਦੀ ਗੁਰਮੁਖ ਗਾਡੀ ਰਾਹ ਚੱਲਦਾ ਜ਼ਰੂਰ ਹੈ। ਸਾਹਿਬ ਨੇ ਕਿਹਾ ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ, ਹੁਣ ਦੋਨਾਂ ਦੀ ਇਕੱਠੀ ਤੋਂ ਕਹਿ ਦਿੱਤੀ ਭਾਈ, ਭਾਵੇਂ ਤੂੰ ਕਰਨਾ ਜਪ ਤੇ ਭਾਵੇਂ ਕਰਨਾ ਰੀਸ, ਪਰ ਚੇਤੇ ਰੱਖੀ ਨਾਨਕ ਨਦਰੀ ਪਾਈ ਹੈ ਨਦਰ, ਉਹਦੀ ਬਖਸ਼ਿਸ਼ ਉਹਦੀ ਕਿਰਪਾ ਨਾਲ ਉਹਦੀ ਪ੍ਰਾਪਤੀ ਹੈ। ਨਾਨਕ ਨਦਰੀ ਪਾਈ ਹੈ ਕੂੜੀ, ਕੂੜਾ ਠੀਸ, ਜੇ ਝੂਠ ਗੱਪ ਹੈ, ਜੇ ਤੂੰ ਕਹਿ ਮੈਂ ਆਪਣੀ ਕਮਾਈ ਨਾਲ ਪਾਇਆ, ਮਹਾਰਾਜ ਜੀ ਨੇ ਕਿਹਾ ਇਹ ਬਖਸ਼ਿਸ਼। ਫਿਰ ਬੇਨਤੀ ਸਮਝਿਓ ਕਿ ਨਦਰ, ਫਜ਼ਲ, ਕਿਰਪਾ, ਰਹਿਮ, ਮਿਹਰ, ਬਖਸ਼ਿਸ਼, ਉਸ ਪਰਿਪੂਰਨ ਪਰਮਾਤਮਾ ਦੇ ਆਪਣੇ ਆਪ ਦੀ ਖੇਡ ਹੈ।
ਜਿਹੜੇ ਪੰਜ ਖੰਡ ਪਿਛਲੇ ਦਿਨ ਅਸੀਂ ਵਿਚਾਰੇ, ਕਰਮ ਖੰਡ ਦਾ ਤਾਂ ਸੰਬੰਧ ਹੀ ਬਖਸ਼ਿਸ਼ ਵਾਲੇ ਖੰਡ ਹੈ। ਫਸਲ ਉਹਦੀ ਕਿਰਪਾ, ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਹਾ ਭਾਈ ਜਿਹੜੇ ਆ ਜਿੰਨੇ ਗੁਣ ਨੇ ਇਹ ਉਹੀ ਕਮਾਈ ਕਰਨਗੇ ਜਿਸ ਉੱਪਰ ਮਾਲਕ ਦੀ ਨਦਰ ਹੋ ਜਾਏ। ਹੁਣ ਨਦਰ ਦਾ ਸੰਬੰਧ ਕਮਾਈਆਂ ਨਾਲ, ਗੁਣਾਂ ਔਗਣਾਂ ਨਾਲ, ਇਸ ਨੂੰ ਥੋੜੀ ਜਿਹੀ ਬੇਨਤੀ ਆਪਾਂ ਕਹਾਂਗੇ ਵੀ ਨਦਰ ਲੈਣ ਵਾਸਤੇ ਫਿਰ ਕਰੀਏ ਕੀ। ਭਾਈ ਸੱਜਣੋ, ਜੇ ਨਦਰ ਲੈਣ ਵਾਸਤੇ ਸਾਡੇ ਉੱਦਮ ਕੰਮ ਕਰਦੇ ਹੁੰਦੇ ਤੇ ਸਾਰੀ ਲੈ ਲੈਂਦੇ, ਨਹੀਂ ਇਹ ਸੌ ਨਡੜੇ ਦੀ ਆਪਣੀ ਮੌਜ ਕਹਿ, ਉਹਨੂੰ ਬੇਪਰਵਾਹ ਕਹਿ, ਤੇ ਇੰਨਾ ਬੇਪਰਵਾਹ ਹੈ ਤੇ ਕਈ ਵਾਰੀ ਕਈ ਸਾਰੀ ਜ਼ਿੰਦਗੀ ਲਾ ਦਿੰਦੇ ਨੇ ਤੇ ਨਦਰ ਤੋਂ ਵਿਰਵੇ ਰਹਿ ਜਾਂਦੇ ਨੇ, ਕਈ ਇੱਕ ਦਿਨ ਆ ਕੇ ਮੱਥਾ ਟੇਕਦੇ ਨੇ ਤੇ ਅੰਦਰੋਂ ਬਖਸ਼ਿਸ਼ ਲੈ ਜਾਂਦੇ। ਆਹ ਥੋੜੇ ਜਿਹੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਸ਼ਬਦ ਦੀ ਰੋਸ਼ਨੀ ਵਿੱਚੋਂ ਦੇਖੀਏ, ਜਿਨ ਕੋ ਨਦਰ ਕਰਮ ਤਿੰਨ ਕਾਰ ਨਾਨਕ ਨਦਰੀ ਨਦਰ ਖਿਆਲ, ਉਹਦੀ ਨਦਰ ਬਖਸ਼ਿਸ਼। ਬਾਬਾ ਫਰੀਦ ਸਾਹਿਬ ਉਹਨਾਂ ਦਾ ਅੰਮ੍ਰਿਤ ਬੋਲ ਨੇ, ਸ਼ਲੋਕਾਂ ਦੀ ਵਿਆਖਿਆ ਗੁਰੂ ਜੋਤ ਨੇ ਕੀਤੀ ਹੈ। ਨਾਲ ਦੋ ਸ਼ਲੋਕ ਆਪਾਂ ਲੈ ਲਈਏ, ਤਿੰਨ। ਇੱਕ ਸ਼ਲੋਕ ਹੈ ਸੱਚੇ ਪਾਤਸ਼ਾਹ ਦਾ ਕਿ ਪਹਿਲਾ ਪਹਿਰਾ ਫੁੱਲੜਾ ਫਲ ਪੀ ਪੱਛਾ ਰਾਤ, ਜਿਨ ਕੋ ਨਦਰ ਕਰਮ ਤਿਨਕਾਰ। ਰਾਤ ਦਾ ਪਹਿਲਾ ਪਹਿਰ ਇਬਾਦਤ ਦਾ ਇਸ ਤਰ੍ਹਾਂ ਜਿਵੇਂ ਮਾਨੋ ਫੁੱਲ ਤਿਆਰ ਹੁੰਦਾ ਪਿਆ ਹੈ, ਫੁੱਲ ਖਿੜਦਾ, ਤੇ ਪਿੱਛਲ ਪੈਰ ਸਿਮਰਨ ਭਜਨ ਬੰਦਗੀ ਕਮਾਈ ਇਸ ਤਰ੍ਹਾਂ ਹੈ ਕਿ ਜਿਵੇਂ ਭਾਈ ਕਿ ਉਸ ਫੁੱਲ ਦਾ ਫਲ ਪੱਕ ਚੁੱਕਾ ਹੈ। ਤੇ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਰਾਤ ਪਹਿਲੀ ਪਹਿਲਾ ਪੈਰ ਇਹ ਫੁੱਲ ਹੈ, ਪਿੱਛਲ ਪੈਰ ਫਲ ਹੈ, ਪਰ ਮਿਲੇਗਾ ਉਹਨਾਂ ਨੂੰ ਜਿਹੜੇ ਜਾਗਣ। ਇਹਦਾ ਮਤਲਬ ਆਪਣੀ ਕਮਾਈ, ਪਹਿਲਾ ਪੈਰ ਹੈ ਫੁੱਲੜਾ ਫਲ ਪੀ ਪੱਛਾ ਰਾਤ, ਜੋ ਜਗਨ ਲਹਨ ਸੇ ਸਾਈ ਕੰਨੋ, ਦਾਤ ਜਿਹੜੇ ਜਾਗਣਗੇ ਉਹਨਾਂ ਨੂੰ ਦਾਤ ਮਿਲੇਗੀ। ਤੇ ਅੱਗੇ ਹਜ਼ੂਰ ਧੰਨ ਗੁਰੂ ਨਾਨਕ ਸਾਹਿਬ ਦਾ ਸ਼ਲੋਕ ਪੜ੍ਹੀ, ਸਾਹਿਬ ਨੇ ਕਿਹਾ ਭਾਈ ਦੇਖ ਬਾਬਾ ਫਰੀਦ ਸਾਹਿਬ ਇੱਕ ਰਮਜ਼ ਰੱਖ ਗਏ ਨੇ, ਜੋ ਜਗਨ ਲਹਨ ਸੇ ਸਾਈ ਕੰਨੋ ਦਾਤ, ਜਿੱਥੇ ਦਾਤ ਦੀ ਗੱਲ ਆ ਜਾਏ ਉੱਥੇ ਫਿਰ ਕਮਾਈਆਂ ਨਹੀਂ, ਦਾਤ ਤਾਂ ਦਾਤੇ ਦੇ ਹੱਥ ਵਿੱਚ ਹੈ। ਇਹ ਕਨੇ ਕੀ ਦਾਤ ਆਪਸ ਤੇ ਜੋ ਪਾਈਏ, ਨਾਨਕ ਸਾਹਿਬ ਕਰਮਾਤ ਸਾਹਿਬ ਤੁੱਠੇ, ਜੋ ਮਿਲੇ ਜੇ ਤੁਰਚ ਕੇ ਦੇ ਦੇਵੇ ਉਹ ਤਾਂ ਉਹਦੀ ਖੇਡ ਹੈ, ਪਰ ਦਾਤਾਂ ਆਪਣੇ ਆਪ ਲਈਆਂ ਜਾਂਦੀਆਂ। ਪਿਰਥੀਏ ਨੇ ਜ਼ੋਰ ਲਾ ਦਿੱਤਾ ਸਾਰੀ ਜ਼ਿੰਦਗੀ, ਮਰਦੇ ਦਮ ਤੱਕ ਉਹ ਆਪਣੇ ਆਪ ਨੂੰ ਪਾਤਸ਼ਾਹ ਕਹਿੰਦਾ ਰਿਹਾ, ਪਰ ਦਾਤ ਜੋਤ ਖਸਮ ਹੈ ਵਡਿਆਈ, ਇਹ ਦਾਤਾਂ ਖਸਮ ਦੇ ਹੱਥ ਵਿੱਚ, ਧੱਕੇ ਨਾਲ ਤਾਂ ਮਸੰਦ ਉਹਦੀ ਗਿਣਤੀ ਜ਼ਿਆਦਾ ਸੀ। ਜਿਹੜਾ ਲੰਗਰ ਮਸਤਾਨੇ ਕਰਾ ਸਕਦਾ ਹੈ, ਇਹਦਾ ਮਤਲਬ ਉਸ ਬੰਦੇ ਦੀ ਗਿਣਤੀ ਉਹਦੀ ਕਿੰਨੀ ਗੱਲ ਸੱਚ ਹੈ। ਸਾਹਿਬ ਕਹਿੰਦੇ ਨੇ ਦੇਖ ਬਾਬਾ ਜੀ ਨੇ ਕਿਹਾ ਕਿ ਜੋ ਜਗਨ ਲਹਨ ਸੇ ਸਾਈ ਕੰਨੋ ਦਾਤ, ਜਿੱਥੇ ਸ਼ਬਦ ਦਾਤ ਆ ਜਾਏ ਉੱਥੇ ਹੱਕ ਤੇ ਜ਼ੋਰ ਨਹੀਂ ਚੱਲਦੇ, ਕਿਉਂਕਿ ਦਾਤੀ ਸਾਹਿਬ ਸੰਧੀਆਂ। ਗੁਰੂ ਨਾਨਕ ਸਾਹਿਬ ਜਿਨ ਕੋ ਨਦਰ ਕਰਨ ਤਿਨਕਾਰ, ਦਾਤੀ ਸਾਹਿਬ ਸੰਧੀਆਂ, ਕਿਆ ਚੱਲੇ ਤਿਸ ਨਾਲ, ਇੱਕ ਜਗਨ ਦੇ ਨਾਲ ਲਹਿਣ ਇੱਕ ਸੁੱਤਿਆਂ ਦੇ ਉਠਾਣ। ਜਿਹੜੀ ਨਦਰ ਹੈ, ਕਈ ਵਾਰੀ ਜਾਗਦੇ ਕੇਵਲ ਨੇਮ ਹੀ ਨਿਭਾਈ ਜਾਂਦੇ ਨੇ, ਇਹ ਸੁਣ ਲਿਓ ਮੇਰੀ ਬੇਨਤੀ। ਤੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਇਹਦਾ ਭ੍ਰਸ਼ਟ ਆ ਜੀਵਨ ਦੇ ਪੱਲੇ, ਕਿ ਇਹ ਅੱਜ ਆਇਆ ਚੇਤੇ ਰੱਖਿਓ, ਇੱਥੇ ਗਿਣਤੀ ਮਿਣਤੀ ਕੋਈ ਨੀ, ਜਿਹੜਾ ਭ੍ਰਸ਼ਟ ਆ ਕੇ ਮੱਥਾ ਟੇਕਦਾ ਹੈ ਗੁਰੂ ਅੰਦਰ ਧੋ ਕੇ ਉਹਨੂੰ ਬ੍ਰਹਮ ਗਿਆਨ ਦੀ ਦਾਤ ਦੇ ਦਿੰਦਾ, ਤੇ ਉਸਦੀ ਦਾਤ ਕਹਿ ਧੱਕਾ ਨਹੀਂ। ਦਾਤੀ ਸਾਹਿਬ ਸੰਧੀਆਂ, ਕਿਆ ਚੱਲੇ ਤਿਸ ਨਾਲ, ਇੱਕ ਜਗਨ ਦੇ ਨਾਲ ਲੈਣ ਇੱਕ ਸੁੱਤਿਆਂ ਦੇ ਉਠਾਉ। ਦੂਜੇ ਬਚਨ ਬਾਬਾ ਫਰੀਦ ਸਾਹਿਬ ਦੇ, ਉਹਨਾਂ ਦਾ ਇੱਕ ਉਹ ਸ਼ਲੋਕ ਕਿ ਫਰੀਦਾ ਕਾਲੀ ਜਿਮੀ ਨਾ ਰਾਵਿਓ, ਧੌਲੀ ਰਾਵੈ ਕੋਈ ਸਿਰ। ਮੈਂ ਬੇਨਤੀ ਕਰ ਰਿਹਾ, ਨਦਰ ਕਰਮ ਜਿੱਥੇ ਹੋ ਜਾਏ ਉੱਥੇ ਉਮਰਾਂ ਦੀ ਗੱਲ ਵੀ ਕੀ। ਕਹਿੰਦੇ ਨੇ ਜਿਨ੍ਹਾਂ ਨੇ ਜਵਾਨੀ ਵਿੱਚ ਨਹੀਂ ਮਾਣਿਆ, ਬੁੱਢੇ ਪੇ ਵਿੱਚ ਕਿੱਥੇ ਸੁੱਖ ਮਾਣਨਗੇ, ਕਿਵੇਂ ਉਸ ਪਿਆਰ ਨੂੰ ਮੰਨਣਗੇ। ਕਾਲੀ ਜਿਨੀ ਨਾ ਰਾਵਿਓ, ਧੌਲੀ ਰਾਵੈ ਕੋਏ, ਕਰ ਸਾਈ ਸਿਉ ਪਿਰ ਹੜੀ, ਰੰਗ ਨਵੇਲਾ ਹੋਏ। ਅੱਗੇ ਸਾਹਿਬ ਨੇ ਕਿਹਾ ਮਹੱਲਾ ਤੀਜਾ, ਕਾਲੀ ਧੌਲੀ ਸਾਹਿਬ ਸਦਾ ਹੈ, ਜੇ ਕੋ ਚਿੱਤ ਕਰੇ। ਇਹਦਾ ਮਤਲਬ ਆਪਣਾ ਉਦਮ ਵੀ, ਕਾਲੀ ਧੌਲੀ ਚਾਹੇ ਜਵਾਨੀ ਚਾਹੇ ਬੁਢੇਪਾ, ਸਾਹਿਬ ਸਦਾ ਹੈ, ਪਰ ਜੇ ਕੋਈ ਇਸ ਵਾਲੇ ਪਾਸੇ ਝੁਕ ਜਾਏ ਜੁੜ ਜਾਏ, ਕਾਲੀ ਧੌਲੀ ਸਾਹਿਬ ਸਦਾ ਹੈ ਜੇ ਕੋ ਚਿੱਤ ਕਰੇ। ਪਰ ਅੱਗੇ ਕਹਿਣ ਲੱਗੇ ਬਖਸ਼ਿਸ਼ ਹੈ। ਇਹ ਆਪਣੀ ਕਮਾਈ ਨਹੀਂ। ਜੇ ਕੋ ਚਿੱਤਰ ਕਰੇ ਆਪਣਾ ਲਾਇਆ ਪਿਰਮ ਨਾ ਲੱਗੀ, ਜੇ ਲੋਚੈ ਸਭ ਕੋਏ ਇਹ ਪਿਰਮ ਪਿਆਲਾ ਖਸਮ ਕਾ ਜੈ ਭਾਵੈ, ਤਾਂ ਜੇ ਜਿਸ ਤੇ ਉਹਦੀ ਨਜ਼ਰ ਹੋ ਗਈ ਉਹਨੂੰ ਉਹ ਬਖਸ਼ਿਸ਼ ਦੇ ਦਿੱਤੀ। ਬਾਬਾ ਸਾਹਿਬ ਦੀ ਬਾਣੀ ਵਿੱਚੋਂ ਹੀ ਦੇਖੋ, ਨਗਰ ਗੁਣ ਔਗਣ ਨਹੀਂ ਦੇ ਦੇਖਦੀ। ਬਾਬਾ ਜੀ ਨੇ ਤਾਂ ਬਾਣੀ ਵਿੱਚ ਕਿਹਾ, ਲੇਖਾ ਕਰਤਾ ਨਾ ਛੁੱਟ ਗਏ, ਖਿੰਨ ਖਿੰਨ ਭੁੱਲਣ ਹਾਰ ਬਖਸ਼ਣ ਹਾਰ, ਬਖਸ਼ ਲੈ ਨਾਨਕ ਪਾਰ ਉਤਾਰ। ਬਾਬਾ ਜੀ ਨੇ ਕਿਹਾ, ਹਮ ਅਵਗੁਣ ਭਰੇ ਏਕ ਗੁਣ ਨਾ ਕੀ, ਅੰਮ੍ਰਿਤ ਛਾਂਗ ਬਿਖੈ ਬੇਖਾਈ, ਮਾਇਆ ਮੋਹ ਭਰਮ ਪੈ ਭੂਲੇ, ਸੁਧ ਦਾਰਾ ਸਿਉ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੈ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ, ਰਾਖੋ ਸ਼ਰਨਾਈ। ਕਿਆ ਗੁਣ ਤਾਂ ਗਿਣੀ ਕੋਈ ਔਗਣ ਦੱਸੇ ਕਿ ਅਸੀਂ ਅੰਮ੍ਰਿਤ ਛੱਡ ਦਿੱਤਾ, ਜ਼ਹਿਰ ਵਾਲੇ ਪਾਸੇ ਤੁਰ ਪਏ। ਸਿਰਫ ਇੱਕ ਦੋ ਬਾਣੀ ਵਿੱਚੋਂ ਹੋਰ ਪ੍ਰਮਾਣ ਅਰਜ਼ ਕਰਕੇ ਸੰਪੰਨਤਾ ਕਰਨੀ ਹੈ। ਕਬੀਰ ਸਾਹਿਬ ਉਹਨਾਂ ਦੀ ਰਚਨਾ ਵਿੱਚ ਇੱਕ ਉਹਨਾਂ ਖਿਆਲ ਦਿੱਤਾ ਬਖਸ਼ਿਸ਼ ਦੇ ਸੰਬੰਧ ਵਿੱਚ, ਹਜ਼ੂਰ ਨੇ ਉਸੇ ਸ਼ਲੋਕ ਦੀ ਵੀ ਵਿਆਖਿਆ ਕੀਤੀ ਹੈ। ਕਬੀਰ ਸਾਹਿਬ ਕਹਿੰਦੇ ਨੇ, ਜਦੋਂ ਮਹਿੰਦੀ ਦਾ ਬੂਟਾ ਪੇੜ ਰੁੱਖ ਉਹਨੂੰ ਪੱਤੇ ਲੱਗਦੇ ਨੇ ਤੇ ਮਹਿੰਦੀ ਦੇ ਪੱਤਿਆਂ ਵਿੱਚ ਰੰਗ ਹੈ, ਪਰ ਉਹਦੇ ਪੱਤਿਆਂ ਵਿੱਚੋਂ ਕਦੀ ਮਹਿੰਦੀ ਦੇ ਰੰਗ ਦੇ ਤੁਪਕੇ ਚੁੰਦੇ ਨਹੀਂ, ਗਿਰਦੇ ਨਹੀਂ, ਬੂੰਦਾਂ ਨਹੀਂ ਨਿਕਲਦੀਆਂ, ਰੰਗ ਨਹੀਂ ਨਿਕਲਦਾ। ਉਹਨਾਂ ਪੱਤਿਆਂ ਨੂੰ ਤੋੜ ਕੇ ਹੱਥ ਨਾਲ ਮਲੀਏ ਤੇ ਤਾਂ ਵੀ ਰੰਗ ਦੇਖੇ, ਉਹਨਾਂ ਨੂੰ ਸੁਕਾ ਵੀ ਦਈਏ ਤੇ ਮੰਜੇ ਤੇ ਰੰਗ ਨਹੀਂ ਛੱਡ ਦਿਓ, ਉਹਨਾਂ ਨੂੰ ਭਾਵੇਂ ਅਸੀਂ ਪੀ ਦਈਏ ਕੁੱਟ ਦਈਏ, ਪੀਣ ਤੋਂ ਬਾਅਦ ਨੂੰ ਘੋਲ ਵੀ ਲਈਏ, ਉਹ ਰੰਗ ਸਿਰਫ ਬਰਤਨ ਤੱਕ ਸੀਮਿਤ ਕਹਿ। ਤੇ ਜੇ ਮਹਿੰਦੀ ਇਹ ਕਹੇ ਕਿ ਆਖਰ ਇੰਨੀ ਕਮਾਈ ਕੀਤੀ, ਪੇਡੇ ਨਾਲ ਪੱਤੇ ਲੱਗੇ ਸਨ, ਸਰਦੀ ਗਰਮੀ ਜਰੀ ਸੁਕਾਇਆ ਗਿਆ ਪੀਸਿਆ ਗਿਆ ਤੇ ਅਜੇ ਵੀ ਰੰਗ ਨਹੀਂ ਪ੍ਰਗਟ ਹੋਇਆ, ਮੇਰੀ ਕਮਾਈ ਇੰਨੀ। ਮਹਾਰਾਜ ਕਹਿੰਦੇ ਨੇ, ਮਹਿੰਦੀ ਜੀ ਸਦਕੇ ਤੇਰਾ ਅੰਦਰ ਰੰਗ ਨਾਲ ਭਰਪੂਰ ਹੈ, ਪਰ ਫਲੀ ਭੂਤ ਮਹਿੰਦੀ ਦਾ ਰੰਗ ਉਦੋਂ ਹੁੰਦਾ ਜਦੋਂ ਕੋਈ ਚਰਨਾਂ ਦੀਆਂ ਤਲੀਆਂ ਨਾਲ ਹੁੰਦਾ, ਜਿਸਮ ਨਾਲ ਲਾਏ ਪ੍ਰਗਟ ਹੋਣਾ ਰੰਗ ਨਾ, ਭਾਂਡੇ ਚ ਪਿਆ ਰਹੇ ਠੀਕ ਹੈ, ਤੇਰੇ ਕੋਲ ਵਰਿਆਂ ਵੱਧੀ ਮਹਿੰਦੀ ਭਰੀ ਰਹੇ, ਭਾਂਡਾ ਭਰਿਆ ਰਹੇ, ਪਰ ਪ੍ਰਗਟ ਤਾਂ ਉਦੋਂ ਹੀ ਹੁੰਦਾ ਜਦੋਂ ਕੋਈ ਆਪਣੇ ਚਰਨਾਂ ਤੇ ਹੱਥਾਂ ਦੀਆਂ ਤਲੀਆਂ ਕਰਦਾ। ਮਹਾਰਾਜ ਕਹਿੰਦੇ, ਜੀ ਸਦਕੇ ਤੇਰੀ ਕਮਾਈ, ਪਰ ਸਿੱਖਾ ਚੇਤੇ ਰੱਖੀ ਕਿ ਫਲੀ ਭੂਤ ਤਾਂ ਹੀ ਹੁੰਦੀ ਹੈ ਜੋ ਉਹਦੀ ਨਜ਼ਰ ਹੋਵੇ। ਸਾਹਿਬ ਦੇ ਬਚਨ ਨੇ, ਕਬੀਰ ਮਹਿੰਦੀ ਕਰਕੇ ਘਾਲਿਆ, ਆਪ ਪੀਸਾਏ ਪਿਸਾਏ ਘਾਲਿਆ, ਮੀਨਸ ਕਮਾਈ ਕੀਤੀ। ਕਬੀਰ ਮਹਿੰਦੀ ਕਰਕੇ ਘਾਲਿਆ, ਆਪ ਪੀਸਾਏ ਪਿਸਾਏ, ਤੈ ਸ਼ੈ ਬਾਤ ਨਾ ਪੁੱਛਿਆ ਕਬੂ ਨਾ ਲਾਈ ਪਾਏ। ਅੱਗੇ ਸਾਹਿਬ ਕਹਿੰਦੇ ਨੇ, ਮਹੱਲਾ ਤੀਜਾ, ਨਾਨਕ ਮਹਿੰਦੀ ਕਰਕੇ ਰੱਖਿਆ, ਸੋ ਸੋ ਨਦਰ ਕਰੇ, ਆਪੇ ਪੀਸੈ ਆਪੇ ਘਸੈ ਆਪੇ ਹੀ ਲਾਏ ਲੈ, ਕੱਲੀ ਆਪਣੀ ਕਮਾਈ ਨੀ, ਇਹ ਪਿਰਮ ਪਿਆਲਾ ਖਸਮ ਕਾ ਜੈ ਭਾਵੈ, ਤੈ ਦੇ ਉਹਦੀ ਬਖਸ਼ਿਸ਼ ਹੈ, ਉਸ ਦੀ ਬਖਸ਼ਿਸ਼ ਜਿਸ ਉੱਪਰ ਹੋ ਜਾਏ ਨਦਰ ਹੋ ਜਾਏ। ਇੱਕ ਖਿੰਨ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਰੋਸ਼ਨੀ ਵਿੱਚ ਪਾਪਾਂ ਨਾਲ ਭਰੇ ਹੋਏ ਅੰਦਰ ਵੀ ਇੱਕ ਖਿੰਨ ਵਿੱਚੋਂ ਸੰਤ ਬਣਾ ਦਿੰਦਾ ਹੈ, ਉਹਦੀ ਬਖਸ਼ਿਸ਼ ਹੋਵੇ ਜ਼ਿੰਦਗੀ ਤੋਂ ਥਿੜਕੇ ਹੋਏ ਬੰਦਿਆਂ ਨੂੰ ਵੀ ਮੰਜ਼ਿਲ ਮਿਲ ਜਾਂਦੀ ਹੈ। ਉਸ ਦੀ ਨਦਰ ਹੋ ਜਾਏ ਪੈਰਾਂ ਵਿੱਚ ਰੁਲਣ ਵਾਲੇ ਪੱਥਰ ਗੀਟੇ ਵੀ ਕੀਮਤੀ ਲਾਲ ਬਣਾ ਦਿੰਦੇ, ਉਸ ਦੀ ਨਦਰ ਹੋ ਜਾਏ ਜ਼ਹਿਰ ਨਾਲ ਭਰੇ ਹੋਏ ਜੀਵਨ ਨੂੰ ਵੀ ਅੰਮ੍ਰਿਤ ਨਾਲ ਭਿਉ ਦਿੰਦਾ ਹੈ। ਸਤਿਗੁਰੂ ਨੇ ਇਸੇ ਸੰਬੰਧ ਵਿੱਚ ਬਾਣੀ ਚ ਬਚਨ ਕਿਹਾ, ਕਹਿਣ ਲੱਗੇ, ਕੱਚੋ ਕੰਚਨ ਭਇਓ, ਇਹ ਜਿਨ ਕੋ ਨਦਰ ਕਰਨ ਹੈ, ਜਿਸ ਉੱਪਰ ਉਹਦੀ ਬਖਸ਼ਿਸ਼ ਹੋ ਗਈ, ਕੱਚੋ ਕੰਚਨ ਭਇਓ, ਸ਼ਬਦ ਗੁਰ ਸਰਵਣੇ ਸੁਣਿਓ, ਬਿਖ ਤੇ ਅੰਮ੍ਰਿਤ ਹੋਇਓ, ਨਾਮ ਸਤਿਗੁਰ ਮੁਖ ਭਣਿਓ, ਲੋਇਓ ਹੋਇਓ ਲਾਲ ਨਦਰ, ਸਤਿਗੁਰ ਜਾਤਾ ਹੈ, ਉਹਦੀ ਨਦਰ ਹੋ ਜਾਏ, ਕੱਚ ਤੋਂ ਕੰਚਨ, ਬਿਖ ਤੋਂ ਅੰਮ੍ਰਿਤ, ਪੱਥਰ ਤੋਂ ਲਾਲ। ਤੇ ਸਾਹਿਬ ਕਹਿੰਦੇ, ਨਦਰ ਸਤਿਗੁਰ ਜਲ ਧਾਰੈ, ਪਾਣ ਮਾਨਕ ਕਰੈ ਗਿਆਨ ਗੁਰ ਕਹਿਓ ਵਿਚਾਰੈ, ਕਾਠੋ ਸ੍ਰੀ ਕੰਡ ਸਤਿਗੁਰ ਕੀਓ, ਦੁੱਖ ਦਰਿਦਰ ਤਿਨ ਕੇ ਗਏ, ਸਤਿਗੁਰ ਚਰਨ ਜਿਨ ਪਰਸਿਆ ਸੇ ਪਸ ਪ੍ਰੇਤ, ਸੁਰ ਨਰ ਭੈ ਉਹਦੀ ਬਖਸ਼ਿਸ਼ ਹੈ। ਆਮ ਲੱਕੜ ਨੂੰ ਚੰਦਨ, ਇਹ ਸਿਰਫ ਉਦਾਹਰਨਾਂ ਨੇ ਮਨ ਨੂੰ ਸਮਝਾਉਣ ਲਈ। ਧੰਨ ਗੁਰੂ ਨਾਨਕ ਬਾਬਾ ਜੀ ਨੇ ਕਿਹਾ, ਭਾਈ ਦੇਖ ਆ ਤੈਨੂੰ ਗੁਣ ਦੱਸੇ ਨੇ, ਟਕਸਾਲ ਵਿੱਚ ਸਿੱਕੇ ਘੜੇ ਜਾਂਦੇ ਨੇ, ਸਤ ਸੰਗਤ ਵਿੱਚ ਜੀਵਨ ਘੜੇ ਜਾਂਦੇ, ਟਕਸਾਲ ਵਿੱਚ ਸੁਨਾਰ ਬੈਠਾ ਆਪਣਾ ਸਾਜੋ ਸਮਾਨ ਲੈ ਕੇ, ਔਜ਼ਾਰ ਤੇ ਸੰਦ ਲੈ ਕੇ, ਭਾਈ ਜੈ ਜੀਵਨ ਨੂੰ ਕਮਾਣ ਵਾਸਤੇ ਇਹਨਾਂ ਇਹਨਾਂ ਗੁਣਾਂ ਦੀ ਜ਼ਰੂਰਤ ਹੈ। ਪਰ ਘੜੇ ਤਾਂ ਜਾਣਗੇ ਜੇ ਮਾਲਕ ਦੀ ਨਜ਼ਰ ਹੋਵੇਗੀ, ਅਸੀਂ ਉਸ ਦੀ ਨਜ਼ਰ ਅਰਦਾਸ ਕਰ ਸਕਨੇ। ਫਿਰ ਬੇਨਤੀ ਹੈ, ਜੇ ਕਹੀਏ ਦਾਵੇ ਨਾਲ ਵੀ ਅਸੀਂ ਨਜ਼ਰ ਦੇ ਪਾਤਰ ਹਾਂ, ਨਜ਼ਰ ਪਾਤਰਤਾ ਨਾਲ ਨਹੀਂ ਮਿਲਦੀ, ਨਜ਼ਰ ਤਾਂ ਉਹਦੀ ਰਹਿਮ ਹੈ, ਨਜ਼ਰ ਤਾਂ ਉਹਦੀ ਆਪਣਾ ਤਰਸ ਹੈ। ਬਾਬਾ ਜੀ ਨੇ ਤਾਂ ਇਹਨਾਂ ਜਿਨ੍ਹਾਂ ਬਾਰੇ ਅਸੀਂ ਬਾਣੀ ਚ ਪੜ੍ਹਨੇ ਆ ਕਿ ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਏ, ਉਹ ਹਜ਼ੂਰ ਅਖੀਰ ਤੇ ਕਹਿ ਰਹੇ ਨੇ ਤੇਰਾ ਕੀਤਾ ਜਾਤੋ ਨਾ ਹੀ, ਨਜ਼ਰ ਹੀ ਮੰਗਦੇ ਪਏ ਨਾ, ਮੈਨੂੰ ਜੋ ਕੀਤੋ ਹੀ ਮੈਂ ਨਿਰਗੁਣ ਆਰੇ ਕੋ ਗੁਣ ਨਾ ਹੀ ਆਪੇ ਤਰਸ ਵੇ। ਏਡੀ ਵੱਡੀ ਗੱਲ, ਹੁਣ ਇਹਨਾਂ ਸ਼ਬਦਾਂ ਨੂੰ ਜੇ ਅਸੀਂ ਬਾਣੀ ਅਨੁਸਾਰ ਜੀਵਨ ਕਮਾਵਾਂਗੇ। ਇੱਕ ਹੈ ਵੀ ਬਾਹਰ ਮੁਖੀ ਪੜ੍ਹਨਾ, ਜਿਵੇਂ ਆਪਾਂ ਵੀ ਕਥਾ ਕਰਨੇ ਪਏ ਆ, ਪਾਠ ਹੋ ਗਿਆ, ਵਿਚਾਰ ਹੋ ਗਈ, ਤੇ ਅਕਸਰ ਵਿਚਾਰ ਕਰਦਿਆਂ ਜੀਵਨ ਦਾ ਘੱਟ ਖਿਆਲ ਰੱਖਿਆ ਜਾਂਦਾ ਹੈ ਤੇ ਸ਼ਖਸੀਅਤ ਨੂੰ ਪ੍ਰਭਾਵਸ਼ਾਲੀ ਬਣਾਉਣ ਦਾ ਖਿਆਲ ਜ਼ਿਆਦਾ ਰੱਖਿਆ ਜਾਂਦਾ। ਫਿਰ ਬੇਨਤੀ ਸਮਝੋ, ਇਹ ਕਿਵੇਂ ਵਿਚਾਰ ਕਰ ਰਹੇ ਹਾਂ, ਭਾਵਨਾ ਘੱਟ, ਸ਼ਬਦ ਬੋਲਦੇ ਹੋਏ ਇਹ ਮਨ ਸੋਚੀ ਜਾਂਦਾ ਵੀ ਆਖਰ ਸੰਗਤਾਂ ਸੁਣਿਆ, ਬੜਾ ਪ੍ਰਭਾਵ ਕਬੂਲਿਆ। ਉਹ ਭਾਈ ਇਹ ਵੀ ਇੱਕ ਹੰਗਤਾ ਦਾ ਹੀ ਪ੍ਰਤੀਕ ਹੈ, ਸ਼ਖਸੀਅਤ ਨੂੰ ਪ੍ਰਭਾਵਸ਼ਾਲੀ ਕਰੀ ਗਿਆ, ਮਨ ਵਾਲੇ ਪਾਸੇ ਤਾਂ ਤੁਰੇ ਹੀ ਨਾ। ਹਜ਼ੂਰ ਕਹਿ ਰਹੇ ਨੇ ਭਾਈ ਦੇਖ, ਜਿਨ੍ਹਾਂ ਉੱਪਰ ਉਸਦੀ ਨਜ਼ਰ ਹੋ ਜਾਏ, ਉਸਦੀ ਕਿਰਪਾ ਹੋ ਜਾਏ, ਬਖਸ਼ਿਸ਼ ਹੋ ਜਾਏ, ਉਹ ਇਸ ਕਮਾਈ ਵਾਲੇ ਪਾਸੇ, ਇਸ ਘਾਲਣਾ ਵਾਲੇ ਪਾਸੇ ਤੁਰ ਪੈਂਦੇ ਨੇ। ਤੇ ਇਹ ਜਨਮ ਸਾਖੀ ਨੇ ਇੱਕ ਗੱਲ ਬੜੀ ਕਮਾਲ ਦੀ ਕਹੀ, ਪੁਰਾਤਨ ਜਨਮ ਸਾਖੀ ਵਾਰਤਕ ਹੈ ਸਾਡਾ, ਉਹ ਗੁਰਮਤ ਦਾ ਸਾਹਿਤ, ਬਹੁਤ ਕੁਛ ਉਹਦੇ ਵਿੱਚੋਂ ਪੜ੍ਹਨ ਵਾਲਾ ਵਿਚਾਰਨ ਵਾਲਾ ਹੈ। ਹਜ਼ੂਰ ਨੇ ਉੱਥੇ ਸ਼ਬਦ ਕਹੇ, ਪਰਮਾਤਮਾ ਦੇ ਘਰੋਂ ਇਹ ਸ਼ਬਦ ਨੇ ਕਿ ਰੱਬ ਦੀ ਦਰਗਾਹ ਵਿੱਚੋਂ ਨਾਮ ਅੰਮ੍ਰਿਤ ਦਾ ਪਿਆਲਾ ਮਿਲਿਆ। ਕਹਿਣ ਲੱਗੇ ਨਾਨਕ ਤੂੰ ਆਪ ਪੀ ਲੋਕਾਂ ਤਾਈਂ ਪਿਆਰ। ਤੇ ਮੇਰਾ ਖਿਆਲ ਜਨਮ ਸਾਖੀ ਵਾਲਾ ਉਸ ਘਟਨਾ ਵੱਲ ਇਸ਼ਾਰਾ ਕਰਦਾ ਪਿਆ ਜੋ ਵਹੀ ਵਿੱਚ ਵਾਪਰੀ, ਪਰ ਇਸ ਦੇ ਤੱਤ ਪਾਉਣ ਲਈ ਆਪ ਪਿਆ ਪੀ ਲੋਕਾਂ ਤਾਈਂ ਪਿਆਰ, ਨਾਮ ਦਾਨ ਇਸ਼ਨਾਨ ਦ੍ਰਿੜ ਕਰਾ ਸੰਸਾਰ ਕੀ ਨਿਰਲੇਪ ਰਹੋ। ਤੇ ਅਗਲਾ ਵਚਨ ਕੀ ਸੀ? ਕਹਿਣ ਲੱਗੇ ਨਾਨਕ ਜਿਸ ਉੱਪਰ ਤੇਰੀ ਨਜ਼ਰ ਤਿਸ ਉੱਪਰ ਮੇਰੀ ਨਜ਼ਰ, ਜਿਸ ਉੱਪਰ ਤੇਰਾ ਕਰਮ ਬਖਸ਼ਿਸ਼ ਤਿਸ ਉੱਪਰ ਮੇਰਾ ਕਰਮ, ਮੇਰਾ ਨਾਂ ਪਾਰ ਬ੍ਰਹਮ ਪਰਮੇਸ਼ਰ, ਤੇਰਾ ਨਾਂ ਗੁਰ ਪਰਮੇਸ਼ਰ। ਪਰ ਨਦਰ ਤੇ ਕਰਮ ਦੋ ਸ਼ਬਦ ਉੱਥੇ ਵੀ ਮਿਲੇ। ਫਿਰ ਉਸ ਸ਼ਲੋਕ ਦੀ ਵਿਆਖਿਆ ਕਰਕੇ ਕਿ ਤੇਰਾ ਕੀਤਾ ਜਾਤੋ ਨਾ ਹੀ, ਮੈਨੂੰ ਜੋਗ ਕੀਤੋ ਹੀ ਮੈਂ ਨਿਰਗੁਣ ਆਰੇ ਕੋ ਗੁਣ ਨਾ ਹੀ, ਆਪੇ ਤਰਸ ਪਇਓਈ ਤਰਸ ਪਿਆ ਮੈਂ ਰਾਮਤ ਹੋਈ। ਸਾਰੀ ਗੱਲ ਨਦਰ ਦੀ ਆ ਗਈ ਵਿੱਚ, ਤਰਸ ਵੀ ਮਿਲਿਆ ਰਹਿਮਤ ਵੀ ਮਿਲੀ, ਤਰਸ ਪਿਆ ਮੈਂ ਰਾਮਤ ਹੋਈ, ਸਤਿਗੁਰ ਸੱਜਣ ਮਿਲਿਆ ਤੇ ਸਤਿਗੁਰੂ ਸੱਜਣ ਕੋਲੋਂ। ਫਿਰ ਇਹ ਨਹੀਂ ਕਿਹਾ ਸਲੋਕ ਸਾਡੀ ਕਮਾਈ, ਕਹਿਣ ਲੱਗੇ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਕੀ ਵੈਖਰ ਹੈ। ਹਜ਼ੂਰ ਕਹਿ ਰਹੇ ਨੇ ਕਿ ਭਾਈ ਜਤ ਧੀਰਜ ਅਡੋਲ ਮਤ ਗਿਆਨ ਭੈ ਤਪੱਸਿਆ ਦੀ ਘਾਲਣਾ ਦੀ ਅੱਗ ਪ੍ਰੇਮ ਦਾ ਭਾਂਡਾ, ਯਾਦ ਰੱਖੀ ਗੁਰੂ ਸ਼ਬਦ ਅੰਦਰ ਢੁੱਲ ਢਲਣਾ, ਸਤ ਸੰਗਤ ਟਕਸਾਲ ਵੀ ਜੀਵਨ ਘੜਿਆ ਜਾਣਾ, ਇਹ ਸਾਰੇ ਗੁਣ ਉਹਨੂੰ ਮਿਲਦੇ ਨੇ ਜਿਸ ਉੱਪਰ ਮਾਲਕ ਦੀ ਨਦਰ ਹੋ ਜਾਏ। ਜਿਨ ਕੋ ਨਦਰ ਕਰਮ ਤਿੰਨ ਕਾਰ, ਜਿਨ੍ਹਾਂ ਉੱਪਰ ਇਹ ਨਦਰ ਹੋ ਗਈ ਤਿੰਨ ਕਾਰ, ਉਹ ਇਸ ਕਾਰ ਵਿੱਚ ਲੱਗ ਗਏ। ਨਾਨਕ ਨਦਰੀ ਨਦਰ ਨਿਖਾਲ, ਉਹ ਮਾਲਕ ਦੀ ਨਦਰ ਦੇ ਪਾਤਰ ਬਣ ਕੇ ਨਿਹਾਲ ਹੋ ਗਏ। ਹੁਣ ਨਿਹਾਲ ਸ਼ਬਦ ਦੇ ਅਰਥ ਕੀ ਕਰਾਂਗੇ? ਜਨਮ ਸਾਖੀਆਂ ਚ ਇਤਿਹਾਸ ਚ ਆਉਂਦਾ ਤਾਂ ਬਾਬਾ ਬੋਲਿਆ ਸਿੱਖਾ ਨਿਹਾਲ ਨਿਹਾਲ ਨਿਖਾਲ। ਨਿਹਾਲ ਦੇ ਅਰਥ ਹੀ ਇੰਨੇ ਗਹਿਰੇ ਨੇ ਕਿ ਜ਼ਿੰਦਗੀ ਦੇ ਹਰ ਪੱਖ ਤੋਂ ਆਦਮੀ ਸੰਤੁਸ਼ਟ ਹੋ ਜਾਏ, ਮਾਨਸਿਕ ਤਲ ਤੇ, ਬੋਧਕ ਤਲ ਤੇ, ਆਤਮਿਕ ਤਲ ਤੇ, ਸਰੀਰਕ ਤਲ ਤੇ। ਨਿਹਾਲ ਦਾ ਅਰਥ ਹੈ ਕਿ ਜਿਸ ਨੂੰ ਜ਼ਿੰਦਗੀ ਦੇ ਕਿਸੇ ਵੀ ਪੱਖ ਤੋਂ ਅੰਦਰੋਂ ਖੋਰਾ ਨਾ ਲੱਗੇ, ਪੂਰਨ ਤੌਰ ਤੇ ਟਿਕ ਜਾਏ, ਸੰਤੁਸ਼ਟ ਹੋ ਜਾਏ। ਸਤਿਗੁਰੂ ਦੇ ਅੰਮ੍ਰਿਤ ਬੋਲ 15 ਕੁ ਦਿਨ ਆਪਾਂ ਵਿਚਾਰੇ ਨੇ, ਪਰ ਇਹ ਸਿਰਫ ਪੰਛੀ ਝਾਤ ਸੀ, ਹੁਣ ਜੇ ਨਦਰ ਕਰਨ ਦੀ ਗੱਲ ਕਰੀਏ ਭਾਈ, ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਗੱਲ ਹੀ ਪ੍ਰਸਾਦ ਦੀ ਕੀਤੀ ਗਈ। ਪ੍ਰਸਾਦ ਸੰਸਕ੍ਰਿਤ ਵਿੱਚ ਨਦਰ ਕਰਮ, ਆਪਾਂ ਅਰਬੀ ਵਿੱਚੋਂ ਦੇਖ ਲਿਆ। ਹੁਣ ਪ੍ਰਸਾਦ ਜਿਹੜਾ ਮਹਾਰਾਜ ਨੇ ਤੇ ਕਿਹਾ, ਜਿੱਥੇ ਪ੍ਰਸਾਦ ਵਰਤ ਜਾਂਦਾ ਉੱਥੇ ਸਮੁੰਦਰ ਵੀ ਤਰੇ ਜਾਂਦੇ ਨੇ। ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵਲਾਗੀ ਤਿੰਨੀ ਵਿੱਚੇ ਮਾਇਆ ਪਾਇਆ। ਪ੍ਰਸਾਦ ਕਿਰਪਾ, ਇਹ ਇਹੀ ਕਾਰਨ ਜਿੰਨੀ ਅਸੀਂ ਬਾਣੀ ਪੜ੍ਹਨੇ ਹਰ ਮੰਗਲ ਦੀ ਸੰਪੂਰਨਤਾ ਗੁਰ ਪ੍ਰਸਾਦ ਜਾਂ ਸਤਿਗੁਰ ਪ੍ਰਸਾਦ ਤੇ ਹੁੰਦੀ। 33 ਵਾਰੀ ਤਾਂ ਹੀ ਆਇਆ ਨਾ ਕਿ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰ ਪ੍ਰਸਾਦ। 33 ਵਾਰੀ, 500 ਤੇ 24 ਵਾਰ ਇਹ ਆਇਆ ਇੱਕ ਓਮਕਾਰ ਸਤਿਗੁਰ ਪ੍ਰਸਾਦ। ਤੇ ਜਿੱਥੇ ਹਰ ਬਾਣੀ ਦੀ ਸ਼ੁਰੂਆਤ ਹਰ ਪਦੇ ਤੋਂ ਬਾਅਦ ਵਾਰ ਤੋਂ ਬਾਅਦ ਮਹਾਰਾਜ ਜਾਂ ਸ਼ੁਰੂਆਤ ਚ ਇਹ ਗੱਲ ਕਹਿ ਰਹੇ ਨੇ ਪ੍ਰਸਾਦ ਪ੍ਰਸਾਦ ਸੈਂਕੜੇ ਵਾਰੀ ਕਿਹਾ, ਇਹਦਾ ਮਤਲਬ ਤੈਨੂੰ ਭੁੱਲ ਨਾ ਜਾਏ। ਹਰ ਬਾਣੀ ਦਾ ਸ਼ਬਦ ਪੜ੍ਹਦੇ ਗੱਲ ਚੇਤੇ ਰੱਖੀ, ਜੀਵਨ ਤਾਂ ਬਣਨਾ ਜੇ ਗੁਰ ਪ੍ਰਸਾਦ ਵਾਪਰੇਗਾ, ਗੁਰੂ ਕਿਰਪਾ। ਆ ਜਿਹੜਾ ਪੁਰਬ ਆਪਾਂ ਮਨਾ ਰਹੇ ਹਾਂ, ਪੰਜਾਂ ਨੇ ਸੀਸ ਦਿੱਤੇ, ਪਰ ਪਿਆਰਿਓ ਕੋਈ ਇਸ ਕਾਰ ਚ ਲੱਗੇ ਜਿਨ੍ਹਾਂ ਉੱਪਰ ਨਜ਼ਰ ਹੋਈ। ਇਕੱਠ ਤਾਂ ਹਜ਼ਾਰਾਂ ਦਾ ਸੀ, ਬੜਾ ਇਕੱਠ ਸੀ, ਤੇ ਉਸ ਇਕੱਠ ਵਿੱਚ ਉਹ ਵੀ ਲੋਕ ਬੈਠੇ ਸਨ ਜਿਹੜੇ ਸੀਨਾ ਬਸੀਨਾ ਕਈ ਪੀੜ੍ਹੀਆਂ ਤੋਂ ਗੁਰਮਤ ਦਾ ਪ੍ਰਚਾਰ ਵੀ ਕਰਦੇ ਪਏ, ਮਸੰਦ ਬੈਠੇ ਸਨ। ਇੰਨਾ ਵੱਡਾ ਇਕੱਠ, ਇੰਨੇ ਲੋਕ ਵਿਦਵਾਨ, ਇੰਨੇ ਸੂਝਵਾਨ, ਪਰ ਦਾਤ ਤਾਂ ਉਹਨਾਂ ਨੂੰ ਮਿਲੀ ਜਿਹਦੇ ਉੱਪਰ ਦਾਤੇ ਦਾ ਪ੍ਰਸਾਦ ਵਰਤ ਗਿਆ, ਉਹਦੀ ਕਿਰਪਾ ਵਰਤ ਗਈ। ਇੰਨੇ ਦਿਨ ਆਪ ਜੀ ਨਾਲ ਗੁਰਮਤ ਵਿਚਾਰਾਂ ਕੀਤੀਆਂ ਨੇ, ਬੇਅੰਤ ਭੁੱਲਾਂ ਹੋਈਆਂ ਨੇ, ਆਪ ਜੀ ਕਿਰਪਾ ਕਰਕੇ ਬਖਸ਼ ਦਿਓ। ਤੇ ਇੱਕੋ ਬੇਨਤੀ ਜੋ ਭਾਈ ਸਾਹਿਬ ਨੇ ਵੀ ਕਹੀ, ਅੱਜ ਬੜੀ ਖੁਸ਼ੀ ਹੈ ਪ੍ਰੇਮੀ ਸਾਹਿਬ, 100 ਪ੍ਰਾਣੀ ਅੰਮ੍ਰਿਤ ਪਾਨ ਕੀਤਾ ਹੈ। ਸਤਿਗੁਰੂ ਕਿਉਂਕਿ ਜੋ ਕੱਲ ਭਾਈ ਸਾਹਿਬ ਨੇ ਕਿਹਾ ਸਾਡੀ ਸਫਲਤਾ ਆਉਣ ਵਿੱਚ ਇਹਦੇ ਚ ਹੀ, ਉਂਝ ਆਏ ਚਲੋ ਕਥਾ ਕੀਤੀ, ਰਸ ਆਇਆ, ਆ ਬੋਲੇ ਆ ਬੋਲੇ, ਬਾਅਦ ਚਰਚਾ ਹੋਈ, ਪੈਸੇ ਲੈ ਘਰਾਂ ਨੂੰ ਚਲੇ ਗਏ। ਜੋ ਗੱਲ ਭਾਈ ਸਾਹਿਬ ਨੇ ਕਹੀ, ਜ਼ਿਮੀਂਦਾਰ ਦੁਕਾਨਦਾਰ ਨੌਕਰੀ ਵਾਲਾ ਸਾਲ ਬਾਅਦ ਤਾਂ ਆਪਾਂ ਵੀ ਟੈਕਸ ਭਰ ਲੱਗਿਆ, ਵੇਖ ਲੈਨੇ ਅੱਜ ਕਮਾਇਆ ਕੀ ਹੈ, ਕੀ ਕੁਝ ਕਮਾਇਆ ਹੈ। ਇਹ ਸਤਿਗੁਰੂ ਨੇ ਤਰਸ ਕੀਤਾ, ਤੁਸੀਂ ਸਾਡੀ ਬੇਨਤੀ ਸਰਵਣ ਕੀਤੀ, ਬੇਨਤੀ ਪ੍ਰਵਾਨ ਕੀਤੀ, ਜਿਨ੍ਹਾਂ ਜਿਨ੍ਹਾਂ ਨੇ ਅੱਜ ਅੰਮ੍ਰਿਤ ਪਾਨ ਕੀਤਾ, ਤਨ ਗੁਰੂ ਕਲਗੀ ਵਾਲਾ ਤਰਸ ਕਰੇ, ਉਹਨਾਂ ਦੀ ਸ਼ਰਧਾ ਭਾਵਨਾ ਅਕੀਦਾ ਫੇਥ ਅੰਤਲੇ ਸਵਾਸ ਤੱਕ ਅਡੋਲਤਾ ਨਾਲ ਨਿਭ ਜਾਏ। ਆਪ ਸਭ ਦਾ, ਪ੍ਰਬੰਧਕ ਵੀਰਾਂ ਦਾ, ਸੰਗਤ ਦਾ ਤਹਿ ਦਿਲ ਤੋਂ ਧੰਨਵਾਦ, ਕਿਉਂਕਿ ਕੱਲ ਨੂੰ ਨਗਰ ਕੀਰਤਨ ਹੈ। ਵਿਚਾਰ ਆਪਾਂ ਕੇਵਲ ਨਗਰ ਕੀਰਤਨ ਤੋਂ ਇੱਕ ਦਿਨ ਪਹਿਲਾਂ ਤੱਕ ਹੀ ਕਰਨੇ ਹਾਂ। ਜਿੰਨੇ ਦਿਨ ਵਿਚਾਰਿਆ ਬੇਅੰਤ ਭੁੱਲਾਂ ਹੋਈਆਂ, ਉਹ ਮੇਰੀ ਕਮਜ਼ੋਰੀ ਹੈ, ਪਰ ਗੁਰੂ ਗ੍ਰੰਥ ਸਾਹਿਬ ਦਾ ਬਾਣੀ ਇੱਕ ਇੱਕ ਬਚਨ ਸੱਤ ਹੈ, ਉਹਨੂੰ ਅਸੀਂ ਕਮਾਣ ਵਾਲੇ ਪਾਸੇ ਤੁਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।